ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਾਨੁਖ ਡਹਿਕਾਵੈ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤੁਮਹੈ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੁ ਨਾਨਕ ਦਇਆਲ ਸੁਵਾਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੁ ਨਾਨਕ ਦਇਆਲ ਸੁਵਾਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਸਰਬ ਕਲਾ ਸਮਰੱਥ ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਜੁਗੋ ਜੁਗ ਅਟਲ ਧੰਨ 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 ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਦਾਤਾਰ ਮਾਲਕ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋ ਦੇ ਅੰਦਰ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਦਾਤਾਰ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਜੋ ਦਰਗਾਹੀ ਫਰਮਾਨ ਜੋ ਹੁਕਮਨਾਮਾ ਸਾਹਿਬ ਮੁੱਖ ਵਾਕ ਸਾਹਿਬ ਬਖਸ਼ਿਸ਼ ਕਰਕੇ ਨਿਵਾਜਿਆ ਹੈ ਗੁਰੂ ਕੇ ਪਾਵਨ ਸ਼ਬਦ ਵਿਚਾਰ ਸਰਵਣ ਕਰਨ ਵਾਸਤੇ ਦਾਤਾ ਜੀ ਦੀ ਪਾਵਨ ਗੋਦ ਅੰਦਰ ਬੜੀ ਭਾਵਨਾ ਸਹਿਤ ਹਾਜ਼ਰ ਹੋਏ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ ਗੁਰੂ ਕੇ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੋ ਕਿ ਮਾਲਕ ਜੀਓ ਤੁੱਠ ਕਰਕੇ ਸਮਰੱਥ ਗੁਰੂ ਸਿਰ ਹੱਥ ਧਰਿਓ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ੋ ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ ਕੁਝ ਕਹਿਣ ਕੁਝ ਸੁਣਨ ਦਾ ਬਲ ਬਖਸ਼ਿਓ। ਆਓ ਸਮੁੱਚੇ ਬ੍ਰਹਿਮੰਡ ਵਿੱਚੋਂ ਦ੍ਰਿਸ਼ਟ ਅਦ੍ਰਿਸ਼ਟ ਰੂਪ ਅੰਦਰ ਹਾਜ਼ਰ ਹੋਏ ਜਿੱਥੇ ਵੀ ਬੈਠ ਸਰਵਣ ਕਰ ਰਹੇ ਹਾਂ ਭਾਵਨਾ ਸਹਿਤ ਇੱਕ ਦਫ਼ਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਓਹ ਅੰਤਰ ਜਾਮੀ ਜਾਣੈ।
ਗਰੀਬ ਨਿਵਾਜ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 680 ਅੰਗ ਤੇ ਸੁਭਾਏਮਾਨ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮਹਾਰਾਜ ਨੇ ਇਹਨਾਂ ਪਾਵਨ ਬਚਨਾਂ ਦੀ ਜੋ ਸ਼ਹਿਬਰ ਲਾਈ ਹੈ, ਅੱਜ ਦੇ ਇਸ ਪਾਵਨ ਸ਼ਬਦ ਅੰਦਰ ਦਾਤਾਰ ਜੀ ਰਹਾਉ ਦੀਆਂ ਮੁਬਾਰਕ ਪੰਕਤੀਆਂ ਦੇ ਅੰਦਰ ਜੋ ਸਾਨੂੰ ਤੁਹਾਨੂੰ ਇਸ਼ਾਰਾ ਕਰਦੇ ਨੇ, ਉਪਦੇਸ਼ ਬਖਸ਼ਦੇ ਨੇ ਕਿ ਐ ਜੀਵ ਤੇਰੀ ਬਿਰਤੀ ਜਿਹੜੀ ਹੈ ਉਹ ਲੋਭ ਦੇ ਨਾਲ ਪੂਰੀ ਤਰ੍ਹਾਂ ਗ੍ਰਸੀ ਗਈ ਹੈ, ਤੈਨੂੰ ਇਸ ਚੀਜ਼ ਦਾ ਖਿਆਲ ਭੁੱਲ ਗਿਆ, ਤੈਨੂੰ ਲਾਲਚ ਕਿਸ ਚੀਜ਼ ਦਾ ਕਰਨਾ ਸੀ ਅਤੇ ਕਿਸ ਚੀਜ਼ ਦਾ ਨਹੀਂ ਕਰਨਾ ਸੀ, ਤੂੰ ਉਸ ਕਰਤਾ ਪਰਮੇਸ਼ਰ ਨੂੰ ਆਪਣੇ ਤੋਂ ਬਹੁਤ ਦੂਰ ਸਮਝ ਲਿਆ। ਕਿੰਨਾ ਕੁ ਦੂਰ ਸਮਝ ਲਿਆ ਕਿ ਤੈਨੂੰ ਖੁਦ ਵੀ ਉਹ ਦੂਰੀ ਦਾ ਕੋਈ ਅੰਦਾਜ਼ਾ ਨਹੀਂ ਹੈ, ਪਰ ਹਕੀਕਤ ਕੁਝ ਹੋਰ ਸੀ ਕਿ ਪਰਮਾਤਮਾ ਤੇ ਇੰਨਾ ਕੁ ਨੇੜੇ ਸੀ, ਤੇਰੇ ਅੰਦਰ ਬਿਲਕੁਲ ਅਭੇਦ ਅਤੇ ਤੂੰ ਉਹਦੇ ਅੰਦਰ ਅਭੇਦ ਸੀ, ਤੇਰੇ ਅੰਦਰ ਇੱਕ ਭਰਮ ਪੈ ਗਿਆ ਅਤੇ ਤੂੰ ਉਹਨੂੰ ਆਪਣੇ ਤੋਂ ਦੂਰ ਸਮਝ ਲਿਆ ਹੈ। ਇੰਝ ਮਹਾਰਾਜ ਰਹਾਉ ਦੀਆਂ ਪੰਕਤੀਆਂ 'ਚ ਇਸ਼ਾਰਾ ਬਖਸ਼ਦੇ ਨੇ, ਪ੍ਰਾਰੰਭਤਾ ਕਰਦੇ ਨੇ, ਯਤਨ ਕਰੈ ਮਨੁੱਖ ਡਹ ਕਾਵੈ, ਉਹ ਅੰਤਰਜਾਮੀ ਜਾਣੈ ਕਿ ਮਨੁੱਖ ਇੱਕ ਯਤਨ ਕਰ ਰਿਹਾ। ਯਤਨ ਕਰਨਾ ਮਾੜੀ ਚੀਜ਼ ਨਹੀਂ, ਉੱਦਮ ਕਰਨਾ ਮਾੜਾ ਨਹੀਂ, ਪਰ ਉੱਦਮ ਜਿਹੜਾ ਉਹ ਭਲੇ ਕੰਮ ਵਾਸਤੇ ਹੋਵੇ। ਅਸੀਂ ਦਿਨ ਰਾਤ ਯਤਨ ਕਰ ਰਹੇ ਹਾਂ ਪਰ ਪਾਤਸ਼ਾਹ ਜੀ ਕਹਿੰਦੇ ਪਤਾ ਕਾਹਦੇ ਲਈ ਕਰ ਰਹੇ, ਮਨੁੱਖ ਡਹ ਕਾਵੈ, ਮਨੁੱਖਾਂ ਨੂੰ ਲੁਭਾਉਣ ਦੇ ਵਾਸਤੇ, ਲੁੱਟਣ ਦੇ ਵਾਸਤੇ, ਇੰਝ ਕਹਿ ਲਓ ਇੱਕ ਪਾਖੰਡ ਕਰਕੇ ਉਹਨਾਂ ਤੋਂ ਸਾਰਾ ਕੁਝ ਜਿਹੜਾ ਉਹ ਖੋਹਣ ਦੇ ਵਾਸਤੇ ਯਤਨ ਹੋ ਰਿਹਾ। ਭਾਵੇਂ ਧਰਮ ਦੀ ਦੁਨੀਆ ਅੰਦਰ ਵੇਖ ਲਈਏ ਯਤਨ ਹੋ ਰਹੇ ਨੇ, ਆਮ ਸੰਸਾਰ ਦੇ ਅੰਦਰ ਵੀ ਜਦੋਂ ਵੇਖਦੇ ਹਾਂ ਬੰਦਾ ਸਵੇਰ ਤੋਂ ਤੁਰਦਾ ਯਤਨ ਕਰ ਰਿਹਾ, ਪਰ ਯਤਨ ਕਿਸ ਤਰ੍ਹਾਂ ਦੇ ਕਰ ਰਿਹਾ, ਮੈਂ ਧਨ ਇਕੱਠਾ ਕਰਨਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਠੀਕ ਹੈ, ਮਾਇਆ ਗੁਜਰਾਨ ਹੈ, ਮਾਇਆ ਜੀਵਨ ਦੀਆਂ ਲੋੜਾਂ ਨੇ, ਪਰ ਜੇ ਤੂੰ ਇਹ ਕਵੇਂ ਵੀ ਮੈਂ ਲੋਭ ਕਰਕੇ ਜਾਂ ਕਿਸੇ ਨੂੰ ਲੁੱਟ ਕੇ ਲਾਲਚੀ ਬਿਰਤੀ ਦੇ ਨਾਲ ਇਕੱਠਾ ਕਰਕੇ ਲਿਆਵਾਂ ਤਾਂ ਯਾਦ ਰੱਖੀ ਫਿਰ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਕਿ ਜੇ ਤੂੰ ਇਸ ਤਰ੍ਹਾਂ ਪਰਪੰਚ ਕਰਕੇ, ਠੱਗੀ ਠੋਰੀ ਕਰਕੇ, ਇਸ ਤਰ੍ਹਾਂ ਦੇ ਪੁੱਠੇ ਯਤਨ ਕਰਕੇ ਜਿਹੜੇ ਉਹ ਧਨ ਲਿਆ ਰਿਹਾ, ਪਾਤਸ਼ਾਹ ਜੀ ਕਹਿੰਦੇ ਯਾਦ ਰੱਖੀ ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਤਾਂ ਨਾਲ ਸਾਹਿਬ ਕਹਿੰਦੇ ਉਹ ਅੰਤਰਜਾਮੀ ਜਨ ਹੈ, ਉਹ ਅੰਤਰਜਾਮੀ ਹੈ। ਆਪਾਂ ਇੱਕ ਵਚਨ ਪੜ੍ਹਦੇ ਹਾਂ, ਪ੍ਰਭ ਮੇਰਾ ਅੰਤਰਜਾਮੀ ਜਾਨ। ਸਾਹਿਬ ਜੀ ਇੱਕ ਥਾਂ 'ਤੇ ਗੁਰੂ ਕੀ ਬਾਣੀ ਅੰਦਰ ਬੜਾ ਪਿਆਰਾ ਇੱਕ ਹਲੂਣਾ ਇੱਕ ਇਸ਼ਾਰਾ ਦੇ ਕੇ ਕਹਿੰਦੇ ਨੇ, ਉਘਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਫਾ ਆਇਆ। ਸਰਾਫ ਦੀ ਨਜ਼ਰ ਪੈ ਗਿਆ ਅਤੇ ਖੋਟਾ ਸਿੱਕਾ ਜਿਹੜਾ ਸੀ ਉਹਦਾ ਪਾਜ ਜਿਹੜਾ ਉਗੜ ਗਿਆ ਵੀ ਇਹ ਖੋਟਾ ਹੈ, ਉਹਦੀ ਹਕੀਕਤ ਅਸਲੀਅਤ ਜਿਹੜੀ ਉਹ ਸਾਹਮਣੇ ਆ ਗਈ। ਅੰਤਰਜਾਮੀ ਸਭ ਕੁਛ ਜਾਣਾ ਹੈ, ਉਸ 'ਤੇ ਕਹਾਂ ਛੁਪਾਇਆ। ਉਹ ਤਾਂ ਅੰਤਰਜਾਮੀ ਹੈ, ਉਹ ਸਭ ਕੁਛ ਜਿਹੜਾ ਸਾਹਿਬ ਕਹਿੰਦੇ ਜਾਣਦਾ, ਉਹਦੇ ਤੂੰ ਕਿਉਂ ਛੁਪਾ ਰਿਹਾ ਜਾਂ ਉਹਦੇ ਤੋਂ ਕਿਵੇਂ ਛੁਪਾ ਲਏਗਾ। ਸਾਹਿਬ ਜੀ ਬਾਣੀ ਅੰਦਰ ਇੱਕ ਬੜਾ ਪਿਆਰਾ ਇਸ਼ਾਰਾ ਕਰਦੇ ਨੇ ਕਿ ਤੇਰੀ ਫਿਤਰਤ ਜਿਹੜੀ ਹੈ ਉਹ ਇਹ ਬਣ ਚੁੱਕੀ ਕਿ ਤੂੰ ਆਪਣੇ ਸ਼ਹਿਰ ਦੀਆਂ ਹੱਟੀਆਂ ਆਦਿਕ ਜਿਹੜੀਆਂ ਘਰ ਆਦਿਕ ਜਿਹੜੇ ਉਹ ਲੁੱਟਦਾ ਅਤੇ ਲੁੱਟ ਕੇ ਤੂੰ ਇਹ ਕਹਿੰਦਾ ਵੀ ਮੈਨੂੰ ਕਿਹੜਾ ਕਿਸੇ ਨੇ ਵੇਖਿਆ, ਮੈਂ ਤਾਂ ਬਚ ਗਿਆ। ਚਲੋ ਅੱਜ CCTV ਕੈਮਰੇ ਦਾ ਜ਼ਮਾਨਾ ਹੈ ਜੇ ਪੁਰਾਣੀ ਗੱਲ ਕਰੀਏ, ਪਰ ਸਾਹਿਬ ਕਹਿੰਦੇ ਇੱਕ ਗੱਲ ਸੋਚੀ ਕਦੀ ਬੈਠ ਕੇ, ਹੋ ਸਕਦਾ ਹੈ ਮਨੁੱਖ ਦੀ ਅੱਖ ਨੇ ਤੈਨੂੰ ਨਾ ਵੇਖਿਆ ਹੋਵੇ, ਪਰ ਉਹ ਕਰਤਾ ਪਰਮੇਸ਼ਰ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਰੋਜ਼ ਸਾਨੂੰ ਇੱਕ ਬਚਨ ਕਰਕੇ ਕਹਿੰਦੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤਾਂ ਸਾਹਿਬ ਇੱਕ ਥਾਂ ਬਚਨ ਕਰਦੇ ਨੇ, ਹੱਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਕਿ ਬੰਦਾ ਅੱਗੇ ਪਿੱਛੇ ਨਿਗਾਹ ਮਾਰ ਲਵੇਗਾ ਵੀ ਕੋਈ ਵੇਂਦਾ ਤਾਂ ਨਹੀਂ, ਕਿਸੇ ਘਰ ਦਾ ਦਰਵਾਜ਼ਾ, ਕਿਸੇ ਮੰਦਰ ਦਾ ਦਰਵਾਜ਼ਾ, ਕਿਸੇ ਹੱਟੀ ਨੂੰ ਲੁੱਟਣਾ, ਪਰ ਸਾਹਿਬ ਕਹਿੰਦੇ ਤੁਝ ਤੇ ਕਹਾਂ ਛੁਪਾਵੇ, ਤੇਰੇ ਤੋਂ ਕਿੱਥੇ ਛੁਪਾ ਲਵਾਂਗੇ। ਤਾਂ ਦਾਤਾ ਜੀ ਕਹਿੰਦੇ ਨੇ ਯਤਨ ਕਰੈ ਮਨੁੱਖ ਡਹਿ ਕਾਵੈ, ਯਤਨ ਕਰ ਰਿਹਾ ਹੈ ਦੁਨੀਆਂ ਨੂੰ ਲੁੱਟਣ ਦੇ ਵਾਸਤੇ, ਭਾਵੇਂ ਧਰਮ ਦਾ ਲਿਬਾਸ ਪਹਿਣ ਕੇ ਲੁੱਟ ਰਿਹਾ ਹੋਵੇ, ਭਾਵੇਂ ਕਿਤੇ ਆਪਣੀ ਕਿਰਤ ਕਰਦਿਆਂ ਹੋਇਆਂ ਜਿਹੜੀ ਧਰਮ ਦੀ ਕਿਰਤ ਨਹੀਂ ਹੈ ਉਸ ਦੌਰਾਨ ਲੁੱਟ ਰਿਹਾ ਹੋਵੇ, ਪਰ ਯਾਦ ਰੱਖੀਂ ਜੇ ਤੂੰ ਸੋਚੇ ਪਰਮਾਤਮਾ ਨੂੰ ਪਤਾ ਨਹੀਂ ਤਾਂ ਸਾਹਿਬ ਕਹਿੰਦੇ ਉਹ ਅੰਤਰਜਾਮੀ ਹੈ, ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ, ਅਤੇ ਜੇ ਉਹ ਸਭ ਦੇ ਅੰਦਰ ਦੀ ਜਾਣਦਾ ਤਾਂ ਤੂੰ ਵੀ ਇਸੇ ਦੁਨੀਆਂ ਦਾ ਹਿੱਸਾ ਹੈ ਤਾਂ ਤੇਰੇ ਤੋਂ ਵੱਖ ਨਹੀਂ, ਇਸ ਕਰਕੇ ਤੇਰੇ ਕਰਮ ਤੇਰੇ ਇਹ ਜਿਹੜੇ ਕੀਤੇ ਹੋਏ ਮੰਦ ਕਰਮ ਇਹਨਾਂ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਤੇਰੇ ਅੰਦਰ ਦੀਆਂ ਵਾਸ਼ਨਾਵਾਂ ਤੇਰੇ ਅੰਦਰ ਦੇ ਖਿਆਲ ਇਹਨਾਂ ਸਾਰਿਆਂ ਨੂੰ ਜਾਣਦਾ ਹੈ।
ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ।
ਫਿਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਇੱਕ ਸੁਭਾਅ ਦੇਖੋ, ਇਹ ਪਾਪ ਕਰੇ ਪਾਪ ਕਰ ਰਿਹਾ ਤੇ ਪਾਪ ਇੰਨਾ ਕੁ ਜ਼ਿਆਦਾ ਕਰ ਰਿਹਾ। ਪਾਪ ਦੇ ਨਾਲ ਗੁਰੂ ਕੀ ਬਾਣੀ ਇੱਕ ਵਚਨ ਕਹਿੰਦੀ, ਪਾਪ ਬੁਰਾ ਪਾਪੀ ਕੋ ਪਿਆਰਾ। ਕਿ ਜਿਵੇਂ ਕਿਸੇ ਬੰਦੇ ਨੂੰ ਕੋਈ ਚੀਜ਼ ਪਿਆਰੀ ਲੱਗਣ ਲੱਗ ਜਾਂਦੀ ਹੈ, ਜਿਵੇਂ ਖਾਣ ਵਾਲੇ ਨੂੰ ਭੋਜਨ ਪਿਆਰਾ ਲੱਗਦਾ ਹੈ, ਕਿਸੇ ਨੂੰ ਵਸਤਰਾਂ ਦੇ ਨਾਲ ਪਿਆਰ ਹੋ ਜਾਵੇ ਉਹਨੂੰ ਕੱਪੜੇ ਪਿਆਰੇ ਲੱਗਣ ਲੱਗ ਜਾਂਦੇ, ਪਾਪੀ ਬੰਦੇ ਨੂੰ ਪਾਪ ਕਰਨਾ ਚੰਗਾ ਲੱਗਦਾ ਹੈ, ਉਹਨੂੰ ਪਾਪ ਦੇ ਨਾਲ ਪਿਆਰ ਹੋ ਜਾਂਦਾ, ਜਿਵੇਂ ਚੁਗਲਖੋਰ ਨੂੰ ਚੁਗਲੀ ਨਾਲ ਪਿਆਰ ਹੋ ਜਾਂਦਾ, ਨਿੰਦਕ ਨੂੰ ਨਿੰਦਾ ਦੇ ਨਾਲ ਪਿਆਰ ਹੋ ਜਾਂਦਾ। ਨਿੰਦਕ ਜਿੰਨਾ ਚਿਰ ਦਿਨ 'ਚ ਦੋ ਚਾਰਾਂ ਦੀ ਨਿੰਦਾ ਕਰ ਨਾ ਲਵੇ ਉਹਨਾਂ ਚਿਰ ਨਾ ਉਹਨੂੰ ਭੋਜਨ ਚੰਗਾ ਲੱਗਦਾ, ਇੰਝ ਲੱਗਦਾ ਵੀ ਜਿਵੇਂ ਅੱਜ ਮੇਰੇ ਲਈ ਤਾਂ ਦਿਨ ਚੜ੍ਹਿਆ ਹੀ ਨਹੀਂ। ਲੋਭੀ ਲਾਲਚੀ ਦੀ ਵੀ ਇਹੀ ਹਾਲਤ ਹੈ, ਤਾਂ ਪਾਪੀ ਬੰਦਾ ਜਿਹੜਾ ਹੈ ਉਹਦਾ ਵੀ ਇਹੀ ਹਾਲ ਹੈ, ਜਿੰਨਾ ਚਿਰ ਉਹ ਪਾਪ ਕਰ ਨਾ ਲਵੇ ਉਹਨੂੰ ਲੱਗਦਾ ਹੈ ਵੀ ਸ਼ਾਇਦ ਮੇਰੇ ਵਾਸਤੇ ਤਾਂ ਅੱਜ ਦਿਨ ਚੜ੍ਹਿਆ ਹੀ ਨਹੀਂ। ਪਾਪ ਬੁਰਾ ਪਾਪੀ ਕੋ ਪਿਆਰਾ। ਸਾਹਿਬ ਜੀ ਬਾਣੀ ਅੰਦਰ ਇੱਕ ਬੜਾ ਪਿਆਰਾ ਹਲੂਣਾ ਦਿੰਦੇ ਨੇ, ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਯਾਦ ਰੱਖੀਂ ਤੂੰ ਪਾਪ ਕਮਾ ਜ਼ਰੂਰ ਰਿਹਾ, ਜਿੰਨਾ ਦੇ ਵਾਸਤੇ ਕਮਾ ਰਿਹਾ ਇਹਨਾਂ ਨੇ ਵੀ ਮੰਨ ਲਾ, ਤੂੰ ਅੱਜ ਕੋਈ ਦੋ ਨੰਬਰ ਦਾ ਕੰਮ ਕਰ ਲਿਆ, ਇਹ ਪਾਪ ਕੀਤਾ, ਕਿਸੇ ਨਾਲ ਧੋਖਾ ਕਰ ਲਿਆ, ਕਿਸੇ ਦਾ ਹੱਕ ਪਰਾਇਆ ਜਿਹੜਾ ਉਹ ਖਾ ਲਿਆ, ਖਾਧਾ ਕਿੰਨਾ ਵਾਸਤੇ, ਆਪਣੇ ਟੱਬਰ ਵਾਸਤੇ ਆਪਣੇ ਪਰਿਵਾਰ ਵਾਸਤੇ। ਜਿਸ ਦਿਨ ਤੈਨੂੰ ਫੜ ਕੇ ਲਿਜਾਣ ਲੱਗਣਗੇ ਪੁਲਿਸ ਵਾਲੇ ਜਾਂ ਕੋਈ ਹੋਰ ਮਹਿਕਮਾ, ਤੇ ਟੱਬਰ ਦੇ ਜੀ ਕਦੀ ਨਹੀਂ ਕਹਿਣਗੇ ਵੀ ਇਹ ਸਾਡੇ ਵਾਸਤੇ ਇੰਨੀ ਰਿਸ਼ਵਤ ਖਾ ਰਿਹਾ ਸੀ, ਸਾਨੂੰ ਸਜ਼ਾ ਦਿੱਤੀ ਜਾਵੇ, ਇਹਨੂੰ ਨਾ ਦਿੱਤੀ ਜਾਵੇ, ਇਹਨੇ ਪਾਪ ਸਾਡੀ ਖਾਤਰ ਕੀਤਾ ਸੀ। ਟੱਬਰ ਦੇ ਜੀ ਵੀ ਜੇ ਕਿਸੇ ਦਾ ਨਾਂ ਵੀ ਵਿੱਚ ਆ ਜਾਵੇ ਤੇ ਉਹ ਵੀ ਕਹਿੰਦੇ ਨਹੀਂ ਨਹੀਂ ਇਹਦੇ ਨਾਲ ਨਿਬੜੋ, ਸਾਡਾ ਤੇ ਵੈਸੇ ਹੀ ਵਿੱਚ ਨਾਂ ਪਾ ਦਿੱਤਾ ਗਿਆ। ਸਾਹਿਬ ਜੀ ਕਹਿੰਦੇ ਯਾਦ ਰੱਖੀ ਪਾਪ ਕਮਾਵਦੇ ਆ ਤੇਰਾ ਕੋਈ ਨਾ ਬੇਲੀ ਰਾਮ, ਇੱਥੇ ਕੋਈ ਤੇਰਾ ਮਿੱਤਰ ਨਹੀਂ ਹੈ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਤੈਨੂੰ ਸਦਾ ਇੱਥੇ ਵੀ ਪਛਤਾਵਾ ਰਹੇਗਾ, ਕੀਤੇ ਪਾਪ ਦੀ ਸਜ਼ਾ ਮਿਲੇਗੀ ਤੇ ਅੱਗੇ ਵੀ ਮਿਲੇਗੀ। ਪਾਤਸ਼ਾਹ ਬਾਣੀ ਅੰਦਰ ਇੱਕ ਵਚਨ ਕਹਿੰਦੇ ਨੇ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਨੀ ਆ ਤਿਉਂ ਮੱਥੇ ਧਰਮ ਰਾਏ। ਕਿ ਪਾਪੀ ਜਿਹੜੇ ਨੇ ਉਹ ਕਰਮ ਕਮਾਉਂਦੇ ਨੇ ਪਾਪ ਵਾਲੇ, ਜਦੋਂ ਸਜ਼ਾ ਮਿਲਦੀ ਭਾਵੇਂ ਦੁਨਿਆਵੀ ਤੌਰ ਤੇ ਸਜ਼ਾ ਦੁਨੀਆਂ ਵਿੱਚ ਜਦੋਂ ਮਿਲਦੀ ਚੀਕਾਂ ਉਦੋਂ ਵੀ ਬੜੀਆਂ ਮਾਰਦੇ, ਤੇ ਜਦੋਂ ਇਸ ਦੁਨੀਆਂ ਤੋਂ ਰੁਖਸਤ ਹੋ ਕੇ ਜਾਂਦੇ ਨੇ ਅਗਲੇ ਜਹਾਨ, ਜਦੋਂ ਦੋਜਕ ਦੀ ਸਜ਼ਾ ਪੀੜਾ ਪ੍ਰਾਪਤ ਹੁੰਦੀ ਚੀਕਾਂ ਉਦੋਂ ਵੀ ਬੜੀਆਂ ਮਾਰਦੇ ਨੇ। ਪਰ ਸਾਹਿਬ ਕਹਿੰਦੇ ਪਾਪ ਕਰੇ ਕਰ ਮੁਕਰ ਪਾਵੈ, ਪਾਪ ਕਰ ਰਿਹਾ ਬੰਦਾ ਪਰ ਕਰਨ ਤੋਂ ਬਾਅਦ ਮੁਕਰ ਜਾਂਦਾ। ਪਾਪ ਹੋ ਗਿਆ ਇਹ ਗੱਲ ਵੱਖਰੀ, ਪਾਪ ਨੂੰ ਮੰਨ ਲਈਏ ਕਿ ਪਾਤਸ਼ਾਹ ਅਸੀਂ ਭੁੱਲਣ ਹਾਰ ਜੀਵਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਸਾਡੇ ਤੋਂ ਪਾਪ ਹੋ ਗਿਆ, ਸਾਡੇ ਤੋਂ ਗੁਨਾਹ ਹੋ ਗਿਆ, ਤੇ ਦਾਤਾ ਤੇਰੀ ਸ਼ਰਨ ਆਏ, ਤੂੰ ਕਿਰਪਾ ਕਰ, ਅਸੀਂ ਔਗਣਾ ਪਾਪਾਂ ਨਾਲ ਭਰੇ ਹਾਂ ਤੇ ਤੂੰ ਸਾਨੂੰ ਬਖਸ਼ ਦੇ। ਕਈ ਵਾਰ ਮੈਂ ਇੱਕ ਉਦਾਹਰਨ ਦੇਣਾ, ਭੂਮੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ, ਗੁਰੂ ਸਾਹਿਬ ਉਹਨੂੰ ਪੁੱਛਦੇ ਨੇ ਤੇਰਾ ਨਾਂ ਤੇ ਤੇਰਾ ਕਿੱਤਾ, ਉਹ ਆਪਣਾ ਨਾਂ ਦੱਸਦਾ ਤੇ ਸਾਹਿਬ ਕਹਿੰਦੇ ਕਰਦਾ ਕੀ ਹੈ, ਉਹਨੇ ਇਹ ਨਹੀਂ ਕਿਹਾ ਵੀ ਮੈਂ ਤਾਂ ਬੜਾ ਧਰਮੀ ਹਾਂ, ਕਹਿੰਦਾ ਬਾਬਾ ਸੱਚ ਪੁੱਛੇ ਮੈਂ ਚੋਰੀਆਂ ਕਰਦਾ। ਕਿੱਡਾ ਵੱਡਾ ਸੱਚ ਸੀ ਉਹਦੀ ਜ਼ਿੰਦਗੀ ਦਾ, ਅੱਜ ਦਾ ਚੋਰ ਕਦੀ ਨਹੀਂ ਕਵੇਗਾ ਮੈਂ ਚੋਰੀਆਂ ਕਰਦਾ, ਉਹ ਮੁੱਕਰਿਆ ਨਹੀਂ ਵੀ ਮੈਂ ਚੋਰੀਆਂ ਨਹੀਂ ਕਰਦਾ, ਕਹਿੰਦਾ ਮਹਾਰਾਜ ਚੋਰੀਆਂ ਕਰਦਾ ਵਾਂ, ਤੇ ਜੀਵਨ ਦਾ ਉਧਾਰ ਚਾਹੁੰਦਾ ਹਾਂ ਜੇ ਕਿਰਪਾ ਕਰਕੇ ਤੁਸੀਂ ਬਖਸ਼ ਦਿਓ। ਤਾਂ ਮਹਾਰਾਜ ਕਹਿੰਦੇ ਅੱਜ ਦੇ ਇਨਸਾਨ ਦੀ ਫਿਤਰਤ ਕੀ ਹੈ, ਇਹ ਮੁੱਕਰ ਰਿਹਾ, ਇਹ ਪਾਪ ਵੀ ਕਰ ਰਿਹਾ ਤੇ ਪਾਪ ਕਰਕੇ ਬਾਅਦ ਵਿੱਚ ਕਹਿ ਰਿਹਾ ਮੈਂ ਤਾਂ ਕੀਤਾ ਹੀ ਨਹੀਂ। ਇਹ ਸਾਰਾ ਕੁਛ ਲੈ ਕੇ ਮਹਾਰਾਜ ਤੋਂ ਫਿਰ ਵੀ ਆਪਾਂ ਰੋਜ਼ ਜਪ ਨਿਸ਼ਾਨ ਅੰਦਰ ਪੜ੍ਹਦੇ ਕਿ ਤੇ ਲੈ ਲੈ ਮੁੱਕਰ ਪਾਹੇ, ਸਾਰਾ ਕੁਝ ਲੈ ਕੇ ਮੁੱਕਰ ਰਿਹਾ, ਇਹ ਵੀ ਇੱਕ ਬੜਾ ਵੱਡਾ ਪਾਪ ਹੈ। ਤਾਂ ਪਾਪ ਕਰੇ ਕਰ ਮੁੱਕਰ ਪਾਵੈ ਭੇਖ ਕਰੈ ਨਿਰਬਾਨੈ, ਕਿ ਭੇਖ ਧਾਰਨ ਕੀਤਾ ਹੋਇਆ ਇਹਨੇ ਕਾਹਦੇ ਵਾਸਤੇ, ਜਾਂ ਤੇ ਜੀਵਨ ਦੇ ਨਿਰਵਾਹ ਵਾਸਤੇ ਜਾਂ ਕਿਸੇ ਨੂੰ ਲੁੱਟਣ ਵਾਸਤੇ ਭੇਖ ਧਾਰਨ ਕੀਤਾ। ਪਾਤਸ਼ਾਹ ਜੀ ਕਹਿੰਦੇ ਯਾਦ ਰੱਖੀ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ, कि कल्ले भेख दे नाल करता परमेश्वर की प्राप्ति अज तक नहीं हुई। भेख ते बड़े लोगों ने धारण किए। साहिब गुरु नानक पातशाह जी दे समय जिथे जिथे भी गुरु पातशाह जी गए ने ज्यादातर लोग जिहड़े सानू भेखी ही मिले, अडंबर धारण करन वाले ही मिले। जे असीं शौह सुहागण दा जीवन गुरु बाबे दे जीवन चो पढ़दे आ ते महाराज पातशाह जा रहे ने, वेख्या भारी इकट्ठ भारी मेला लगा, पुछया कौन लोग इकट्ठे होए की कारण, ते जिहड़े मगर लगे हुए चेले वाल के कहिंदे जी साडा इत्थे जिहड़ा मालक है जिस नूं असीं मन्नदे आ उह परमात्मा दी सुहागण है ते परमात्मा उहदा शौह है। अज दे दिन उहनूं शौह परमात्मा जिहड़ा उह मिलण वास्ते आउंदा है। गुरु पातशाह कहिंदे असीं उस साईं नूं फकीर नूं मिलना चाहुंदे। कहिंदे ना जी, अज ते केवल परमात्मा दा ही उहदे नाल मिलाप हो सकदा, होर ते कोई अंदर जाएगा ही नहीं। गुरु नानक पातशाह थोड़े जे दूरी ते बैठ गए, मेले दे लोकां विच कोई लड़ाई हो गई, कोई कारण बनिया ते जा करके लड़ाई वधदियां वधदियां उस दरवाजे नूं धक्का वज गया जिस कमरे दे अंदर उह सुहागण बन के बैठा सी। पर जदों लोकां ने अंदर वेख्या ते कहानी बिल्कुल पलटी पई सी। जिहड़ा भेख धारण करके ये कह रहा सी कि मैं तां सुहागण हाँ, परमात्मा मेरा शौ है, पर कहानी बिल्कुल उल्टी बनी पई, वह आप शौ बनिया पिया ते किसे पर इस्तरी नूं अपनी सुहागण बनाई बैठा। ते गुरु नानक पातशाह ने वेख के कहा यह भेख है, यह अडंबर है, केवल भेख दे नाल शौ सुहागण नहीं बनिया जाता। महाराज ने सच का उपदेश हुक्का दिता। गुरु नानक पातशाह हरिद्वार की धरती ते गए, गुरु बाबे ने उन्होंने भी समझाया, सुमेरू पर्बत ते गए उन्होंने भी समझाया कि कल्ले कपड़े पा लैण दे नाल, कल्ला भेख धारण कर लैण दे नाल करता परमेश्वर की प्राप्ति जिहड़ी वह नहीं हो सकती। तां साहिब कहिंदे पाप करे कर मुकर पावे, भेख करे निर्वाण है। भेख धारण किया लोगों नूं लुट्टण वास्ते। कल आपां समुचे संसार के अंदर साका ननकाणा साहिब जिहड़ा है उन्हां शहीदां नूं याद किया, नमस्कारां कीतियां इस पावन धरती तों भी, उस साके की बात जिहड़ी सी उह चली। थोड़ा जिहा इत्थे आपां भी हाजरी लवाईए। पाप करे कर मुकर पावे, उत्थे हुण जिहड़ा बैठा होया मसंद है उह जिहड़ा उत्थे दा नरैणू महंत है, पाप कर रहा है ते पाप भी अत दे कर रहा है। पर जदों उहनूं पुछिया सिंघां ने जा करके भी तूं इन्ना को कर्म कर रहा, तेरे पर थाए बड़ियां शिकायतां आईयां, कहिंदा कौन कह रहा है, मैं ते एक साध मुरादा साध हाँ, तुहानूं किन्ने दस दिता, नहीं मैं ते कदी पाप कीता ने। इत्थों तक शहीद करके गुरु के सिंघां नूं, भाई लक्ष्मण सिंह जी धारोवाल आदिक होर सिंघां नूं शहीद करके भी उह नरैणू महंत कह रहा मैं ते कुछ कीता ही नहीं। जदों उस साके नूं पढ़ी दा रूह कंब जांदी है। कल भी ज्ञानी जी ने इत्थों जिक्र किया सी, मैं थोड़ा कहां कि जदों उस साके की प्रारंभता हुंदी है, उस साके नूं जदों वेख्या जांदा है जिथे सिंघां दा बड़ा भारी योगदान है। मैं एक घटना पढ़ रहा सी कि एक माता जिहदा नां सी बीबी बलवीर कौर, जदों जैतो दे पासे तों तुरना सी जथे जा रहे ने, उहदा 2 साल दा बच्चा है उहदे कोल, ते उह अपने बच्चे नूं लै के तुर पई। नाल दे सिंघां ने कहा भी नहीं बीबी, तूं बच्चे नूं लै के इस तरह ना जा, शहीदियां देण वास्ते होर सिंघ जिहड़े ने उह बड़े ने, गिरफ्तारियां देण वास्ते सिंघ बड़े। उह कहिंदी नहीं, इहदा पिता कल जिहड़ा जथा गया उस जथे दे विच शहीद हो गया, ते मैं भी शहीदी प्राप्त करन वास्ते तुरी हाँ। जदों तुरी कुछ अगां गए, जिवें उत्थे गिरफ्तारियां हुंदियां, कहिंदे सामणिओं इक गोली आउंदी है, ते उस मां ने अपना 2 साल दा बच्चा जिहड़ा अपनी छाती नाल लाया सी, जिवें गोली आई पहलां उस बच्चे नूं वजी, ते जिवें उस बच्चे नूं वजी उह 2 साल दा बच्चा जिहड़ा उह शहीदी प्राप्त कर गया। ते मां ने एक शब्द कहा कि पुत जम्मिया ते तू मेरी ही कुख तों है, पर देख ला गुरु कलगीधर पातशाह दी बख्शिश की होई कि तैनू मेरे तो पहला शहीदी दी दात जिहड़ी है उह प्राप्त हो गई। अपने बच्चे नूं इक पासे रखिया, आप अगां वधी ते उस बीबी ने भी सामने हिक विच गोली खा के शहीदी प्राप्त कर ली। जिसी साका ननकाणा साहिब जाके जिन्हां ने ननकाणा साहिब दर्शन किए ने वह बड़ी चंगी तरह इस घटना नूं उत्थे महसूस करते ने। जदों जाते वह जंड अज भी उत्थे उस तरह खड़ा भाई लक्ष्मण सिंह की गवाही ते उहदी शहीदी नूं बयान करदा है। पर माफ करिओ, बड़े दुख नाल कहना पैंदा है कि साडी अज दी नौजवान पीढ़ी नूं उह जंड थले वड्या आशक, ते उस जंड दा तां सारिआं नूं पता है, पर जिस जंड थले गुरु के सिखां दीआं शहीदियां होईआं उस जंड नूं असीं भुल गए हां। इह बड़े दुख दी गल है। ਜੇ ਅਸੀਂ ਦੇਖੀਏ ਜਿਵੇਂ ਭਾਈ ਲਕਸ਼ਮਣ ਸਿੰਘ ਜੀ ਦੀ ਗ੍ਰਿਫਤਾਰੀ, ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜਦੋਂ ਤੁਰਨ ਲੱਗੇ ਸਨ ਨਾ, ਇੱਕ ਘਟਨਾ ਮੈਂ ਪੜ੍ਹਦਾ ਸੀ, ਮਹਾਰਾਜ ਪਾਤਸ਼ਾਹ ਜੀ ਦਾ ਮੁੱਖ ਵਾਕ ਲਿਆ, ਜਦੋਂ ਪਾਤਸ਼ਾਹ ਜੀ ਨੇ ਬਚਨ ਕਹੇ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸੂਹੀ ਰਾਗ ਅੰਦਰ ਪਾਵਨ ਬਚਨ ਆਇਆ, ਤੇ ਭਾਈ ਲਕਸ਼ਮਣ ਸਿੰਘ ਜੀ ਦੀ ਧਰਮ ਪਤਨੀ ਬੀਬੀ ਇੰਦਰ ਕੌਰ ਪੁੱਛਦੀ ਹੈ ਕਿ ਸਾਈਂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਕੀ ਬਚਨ ਕੀਤੇ ਨੇ? ਤੇ ਉਸ ਪਾਵਨ ਬਚਨ ਦੇ ਅੰਦਰ ਇੱਕ ਪੰਕਤੀ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਿ ਗੁਰੂ ਪਾਤਸ਼ਾਹ ਨੇ ਕਿਹਾ, ਜਿਸ ਮਾਰਗ ਤੇ ਤੁਰੇ ਹੋ, ਜਿਸ ਮਾਰਗ ਤੇ ਤੁਰ ਪਏ, ਤੁਰਨਾ ਹੈ, ਯਾਦ ਰੱਖਿਓ ਅੱਗੇ ਚੱਲ ਕੇ ਇੱਥੇ ਤਨ ਮਨ ਸਾਰਾ ਕੁਛ ਜਿਹੜਾ ਉਹ ਕਟਵਾਉਣਾ ਪੈਣਾ, ਇੱਥੇ ਅੱਗ ਦੇ ਵਿੱਚ ਆਪਾਂ ਜਿਹੜਾ ਉਹ ਵੀ ਸੜਵਾਉਣਾ ਪੈਣਾ, ਜਲਾਉਣਾ ਪੈਣਾ, ਬੜਾ ਕੁਛ ਸਰੀਰ ਦੇ ਨਾਲ ਹੋਏਗਾ। ਤੇ ਸ਼ਬਦ ਕਿਹਾ, ਮੈਂ ਇਸ ਮਾਰਗ ਦੇ ਉੱਤੇ ਤੁਰਨਾ ਹੈ, ਗੁਰੂ ਪਾਤਸ਼ਾਹ ਨੇ ਥਾਪੜੇ ਅਸੀਸਾਂ ਦੇ ਦਿੱਤੀਆਂ ਨੇ, ਹੁਣ ਪਛਾਣ ਨਹੀਂ ਪਰਤਿਆ ਜਾਏਗਾ। ਬੜਾ ਕੁਛ ਇਤਿਹਾਸ ਨੇ ਬਿਆਨ ਕੀਤਾ। ਪਰ ਜਦੋਂ ਆਪਾਂ ਕਿਤੇ ਨਨਕਾਣਾ ਸਾਹਿਬ ਦਰਸ਼ਨ ਕਰੀਏ ਨਾ, ਉੱਥੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਆਪਾਂ ਜਾਂਦੇ ਹਾਂ, ਉੱਥੇ ਛੋਟੀ ਜਿਹੀ ਇੱਕ ਬਾਰੀ ਹੈ, ਉੱਥੋਂ ਦੇ ਗ੍ਰੰਥੀ ਸਿੰਘ ਭਾਈ ਸਾਹਿਬ ਜੀ ਦਰਸ਼ਨ ਕਰਾਉਂਦੇ ਹੁੰਦੇ ਬੜੀ ਭਾਵਨਾ ਦੇ ਨਾਲ। ਜਿਸ ਬਾਰੀ ਦੇ ਅੰਦਰ ਕੋਈ 11-12 ਸਾਲ ਦਾ ਬੱਚਾ ਸੀ, ਭਾਈ ਦਰਬਾਰਾ ਸਿੰਘ, ਭਾਈ ਕੇਸਰ ਸਿੰਘ ਦਾ ਪੁੱਤਰ ਸੀ, ਉਹ ਜਦੋਂ ਆਪਣੇ ਪਿਤਾ ਦੇ ਨਾਲ ਤੁਰਿਆ ਸੀ ਨਾ, ਤੇ ਉਹਨੇ ਘਰੋਂ ਤੁਰਨ ਲੱਗਿਆ ਜਦੋਂ ਬਾਪੂ ਨੂੰ ਪੁੱਛਿਆ, ਬਾਪੂ ਕਿੱਥੇ ਜਾ ਰਿਹਾ? ਤੇ ਪਿਤਾ ਭਾਈ ਕੇਸਰ ਸਿੰਘ ਨੇ ਕਿਹਾ, ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਦੇ ਅਸਥਾਨ ਮਹੰਤਾਂ ਦੇ ਕਬਜ਼ਿਆਂ ਤੋਂ ਛਡਵਾਉਣ ਵਾਸਤੇ ਜਥੇ ਦੇ ਨਾਲ ਜਾ ਰਿਹਾ ਤੇ ਸ਼ਹੀਦ ਹੋਣ ਵਾਸਤੇ ਜਾ ਰਿਹਾ। ਤੇ ਉਹ 11-12 ਸਾਲ ਦਾ ਬੱਚਾ ਕਹਿਣ ਲੱਗਾ, ਬਾਪੂ ਮੈਂ ਵੀ ਤੇਰੇ ਨਾਲ ਜਾਣਾ। ਤੇ ਪਿਤਾ ਨੇ ਇੱਕ ਸ਼ਬਦ ਕਿਹਾ, ਨਹੀਂ ਪੁੱਤ, ਤੂੰ ਉੱਥੇ ਕੀ ਕਰੇਗਾ, ਤੂੰ ਹਜੇ ਛੋਟਾ। ਤੇ ਅੱਗੋਂ ਜਵਾਬ ਦਿੱਤਾ, ਬਾਪੂ ਮੈਨੂੰ ਦਾਦੀ ਮਾਂ ਸਾਹਿਬਜ਼ਾਦਿਆਂ ਦੇ ਇਤਿਹਾਸ ਸੁਣਾਇਆ ਕਰਦੀ ਹੈ, ਤੇ ਮੈਂ ਬੜੀ ਵਾਰ ਦਾਦੀ ਮਾਂ ਦੀ ਜ਼ੁਬਾਨ ਤੋਂ ਇਹ ਸੁਣਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਜੇ ਉਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਤੇ ਮੈਂ ਵੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੀ ਬੱਚਾ ਹਾਂ, ਸਾਨੂੰ ਵੀ ਤੇ ਅੰਮ੍ਰਿਤ ਦੀ ਦਾਤ ਦਿੰਦਿਆਂ ਇਹੀ ਸ਼ਬਦ ਕਿਹਾ ਸੀ ਕਿ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਤੇ ਮੈਂ ਫਿਰ ਕਿਵੇਂ ਨਹੀਂ ਸ਼ਹੀਦੀ ਪ੍ਰਾਪਤ ਕਰ ਸਕਦਾ, ਮੈਂ ਤੁਹਾਡੇ ਨਾਲ ਚੱਲਾਂਗਾ। ਕਹਿੰਦੇ ਜਦੋਂ ਰਸਤੇ ਵਿੱਚ ਜਾ ਰਿਹਾ ਸੀ ਨਾ, ਸਾਰੇ ਲੋਕ, ਸਾਰੇ ਸਿੰਘ ਜਿਹੜੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ, ਤੇ ਇਹ ਛੋਟਾ ਜਿਹਾ ਬੱਚਾ ਇੱਕ ਹੀ ਨਾਰਾ ਮਾਰਦਾ ਜਾ ਰਿਹਾ, ਮੈਂ ਵੀ ਬਾਪੂ ਦੇ ਨਾਲ ਸ਼ਹੀਦ ਹੋਵਾਂਗਾ, ਮੈਂ ਵੀ ਬਾਪੂ ਦੇ ਨਾਲ ਸ਼ਹੀਦ ਹੋਵਾਂਗਾ, ਮੈਂ ਵੀ ਅੱਜ ਬਾਪੂ ਦੇ ਨਾਲ ਸ਼ਹੀਦ ਹੋਵਾਂਗਾ। ਨੇੜੇ ਜਾ ਕੇ ਜਦੋਂ ਉੱਥੇ ਸਾਰਾ ਵਰਤਾਰਾ ਜਿਹੜਾ ਸੀ ਸਾਹਮਣਿਓ ਵਰਤਿਆ, ਤੇ ਕਿਸੇ ਸਿੰਘ ਨੇ ਕਹਿੰਦੇ ਇਹਨੂੰ ਦੇਖ ਕਰਕੇ ਵੀ ਚਲੋ ਛੋਟਾ ਬੱਚਾ ਹੈ, ਉੱਥੇ ਜਿਹੜੀ ਬਾਰੀ ਹੈ ਉਸ ਬਾਰੀ ਦੇ ਵਿੱਚ ਬਿਠਾ ਕੇ ਇਹਨੂੰ ਬੰਦ ਕਰ ਦਿੱਤਾ, ਤੇ ਅੰਦਰੋਂ ਇੱਕ ਹੀ ਆਵਾਜ਼ ਦਈ ਗਿਆ, ਮੈਂ ਵੀ ਬਾਪੂ ਨਾਲ ਸ਼ਹੀਦ ਹੋਣ ਵਾਸਤੇ ਆਇਆ ਵਾਂ, ਮੈਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਇਸ ਸੰਬੰਧ ਦੇ ਅੰਦਰ ਸ਼ਹੀਦੀ ਪ੍ਰਾਪਤ ਕਰਨੀ, ਮੈਂ ਵੀ ਗੁਰੂ ਨਾਨਕ ਤੋਂ ਆਪਾ ਵਾਰਨਾ। ਬਾਰੀ ਖੋਲ੍ਹੀ ਗਈ, ਇਹਨੂੰ ਬਾਹਰ ਕੱਢਿਆ ਗਿਆ, ਬੜੀ ਬੁਰੀ ਤਰ੍ਹਾਂ ਇਸ ਬੱਚੇ ਨੂੰ ਸ਼ਹੀਦ ਕੀਤਾ ਗਿਆ। ਪਰ ਹੁਣ ਸ਼ਹੀਦ ਕਰਨ ਵਾਲੇ ਜਿਹੜੇ ਸਨ, ਉੱਥੇ ਦੇ ਗੁੰਡੇ ਸ਼ਬਦ ਵੀ ਮਾਫ ਕਰਿਓ, ਗੁਰੂ ਕੀ ਹਜ਼ੂਰੀ 'ਚ ਚੰਗਾ ਨਹੀਂ ਲੱਗਦਾ, ਪਰ ਵਰਤਣਾ ਪੈਂਦਾ ਉਹਨਾਂ ਲੋਕਾਂ ਵਾਸਤੇ। ਉਹ ਨਰੈਣੂ ਮਹੰਤ ਵਰਗੇ ਜਿਹੜੇ ਸਨ, ਇੰਨਾ ਕੁਛ ਜਿਹੜਾ ਸੀ ਸਿੰਘਾਂ ਦੇ ਨਾਲ ਗੁਰੂ ਕੇ ਪੰਥ ਦੇ ਨਾਲ ਕਰਕੇ, ਤੇ ਬਾਅਦ ਵਿੱਚ ਵੀ ਕਹਿ ਰਹੇ ਨੇ, ਨਾ ਜੀ ਅਸੀਂ ਤੇ ਕੀਤਾ ਹੀ ਕੁਛ ਨਹੀਂ, ਤੇ ਸਾਡੇ ਤੇ ਚੜ੍ਹ ਕੇ ਆਏ ਸੀ, ਅਸੀਂ ਤੇ ਅੱਗੋਂ ਜਵਾਬ ਦਿੱਤਾ, ਇਹ ਸਾਡੇ ਤੋਂ ਸਾਰਾ ਕੁਝ ਖੋਹਣ ਵਾਸਤੇ ਆਏ ਸੀ। ਪਰ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਇੱਕ ਦੀ ਦਾਸਤਾਂ ਥੋੜੀ ਹੈ, ਇੱਥੇ ਤਾਂ ਪਤਾ ਹੀ ਨਹੀਂ, ਲੱਖਾਂ ਲੋਕ ਜਿਹੜੇ ਨੇ ਉਹ ਸਾਰਾ ਕੁਛ ਜਿਹੜਾ ਲੈ ਰਹੇ ਨੇ, ਭੇਖ ਧਾਰਨ ਕਰਦੇ ਪਏ ਨੇ, ਪਾਖੰਡ ਕਰਦੇ ਪਏ ਨੇ, ਤੇ ਸੰਸਾਰ ਦੇ ਵਿੱਚ ਸਭ ਕੁਛ ਪਰਮਾਤਮਾ ਤੋਂ ਲੈ ਕੇ ਮੁਕਰ ਰਹੇ ਨੇ, ਤੇ ਭੇਖ ਧਾਰਨ ਕਰਕੇ ਉਸ ਕਰਤਾ ਪਰਮੇਸ਼ਰ ਨੂੰ ਵਿਸਾਰ ਚੁੱਕੇ ਹਨ।
ਜਾਨਤ ਦੂਰ ਤੁਮਹਿ ਪ੍ਰਭ ਨੇਰ।
ਐ ਜੀਵ, ਤੂੰ ਕਰਤਾ ਪਰਮੇਸ਼ਰ ਨੂੰ ਦੂਰ ਜਾਣ ਰਿਹਾ, ਪਰ ਯਾਦ ਰੱਖੀ ਉਹ ਪਰਮੇਸ਼ਰ ਤੇਰਾ ਬੜੇ ਨੇੜੇ ਹੈ। ਪ੍ਰਭ ਨੇਰ ਹੂੰ ਤੇ ਨੇੜੇ, ਉਹ ਇੰਨਾ ਕੁ ਨੇੜੇ ਹੈ, ਜਿਵੇਂ ਅਸੀਂ ਗੁਰੂ ਕੀ ਬਾਣੀ ਅੰਦਰ ਇੱਕ ਬਚਨ ਪੜ੍ਹਦੇ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਏ। ਉਹ ਤੇ ਇੰਨਾ ਕੁ ਸਾਡੇ ਨੇੜੇ ਹੈ, ਕਿਹੜੀ ਥਾਂ ਹੈ ਜਿੱਥੇ ਉਹ ਨਹੀਂ? ਪਾਤਸ਼ਾਹ ਤੇ ਬਾਣੀ ਅੰਦਰ ਕਹਿੰਦੇ ਨੇ ਕਿ ਯਾਦ ਰੱਖੀ ਉਹ ਤੇ ਸਰਵੱਤਰ ਵਿਆਪਕ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਰੋਜ਼ ਇੱਕ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਯਾਦ ਰੱਖੀ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਤੇ ਕਣ ਕਣ ਦੇ ਅੰਦਰ ਵਿਆਪਕ ਹੈ। ਗੁਰੂ ਤੇਗ ਬਹਾਦਰ ਮਹਾਰਾਜ ਤੇ ਬੜੇ ਪਿਆਰ ਨਾਲ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਉਤੇ ਕਣ ਕਣ ਦੇ ਅੰਦਰ ਵਿਆਪਕ ਹੈ ਕਿਹੜੀ ਐਸੀ ਥਾਂ ਹੈ ਜਿਹੜੀ ਉਹਦੇ ਤੋਂ ਬਿਨਾਂ ਹੈ ਪਰ ਦਿਸਦਾ ਕਿਉਂ ਨਹੀਂ ਪਿਆ ਪਾਤਸ਼ਾਹ ਬਾਣੀ ਅੰਦਰ ਇੱਕ ਬਚਨ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ ਜਿੰਨੇ ਡਿਸੰਦੋ ਮਾਂ ਪਿਰੀ ਉਹ ਅੱਖਾਂ ਹੋਰ ਨੇ ਇਸੇ ਲਈ ਸ਼ਾਇਦ ਉਸ ਵਕਤ ਸਮੇਂ ਦਾ ਅੱਜ ਫਕੀਰ ਹੋਇਆ ਤੇ ਉਹਨੇ ਇੱਕ ਬੋਲ ਕਹੇ ਸੀ ਬੁੱਲਿਆ ਰੱਬ ਤੈਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਤਾਂ ਸਾਹਿਬ ਕਹਿੰਦੇ ਜਾਨਤ ਦੂਰ ਤੁਮਹੇ ਪ੍ਰਭ ਨੇਰ ਤੂੰ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਸਮਝ ਲਿਆ ਵੀ ਉਹ ਪਤਾ ਨਹੀਂ ਮੇਰੇ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਜਾਂ ਕੋਈ ਹਜ਼ਾਰਾਂ ਮੀਲ ਦੀ ਦੂਰੀ ਤੇ ਹੈ ਨਹੀਂ ਉਹ ਤੇ ਤੇਰੇ ਅੰਦਰ ਹੈ ਤੇ ਤੂੰ ਉਹਦੇ ਅੰਦਰ ਹੈ ਓਤ ਪੋਤ ਸਾਗਰ ਬੁੰਦੇਰੋ ਇਸ ਤਰ੍ਹਾਂ ਅਭੇਦਤਾ ਹੈ ਪਰ ਗੱਲ ਇਹ ਹੈ ਇਸ ਅਭੇਦਤਾ ਨੂੰ ਤੂੰ ਮਾਣ ਨਹੀਂ ਰਿਹਾ ਤੂੰ ਆਪਣੇ ਤੇ ਉਹਦੇ ਅੰਦਰ ਇੱਕ ਦੂਰੀ ਜਿਹੜੀ ਹੈ ਉਹ ਮੈਂ ਇਹ ਕਹਾਂ ਇੱਕ ਇਸ ਵਕਾਰ ਵਿੱਚ ਆ ਕੇ ਕਹਿਣਾ ਵੀ ਰੱਬ ਤੇ ਬੜਾ ਦੂਰ ਹੈ ਉਹ ਵੇਖਦਾ ਨਹੀਂ ਉਹ ਸੁਣਦਾ ਨਹੀਂ ਤੇ ਜੋ ਮਰਜ਼ੀ ਕਰੀ ਜੋ ਰੱਬ ਕਿਹੜਾ ਵੇਂਦਾ ਇਹ ਦੂਰੀ ਨੂੰ ਜਾਣਨਾ ਬੜਾ ਖਤਰਨਾਕ ਹੈ ਪਰ ਜੇ ਇਸੇ ਦੂਰੀ ਨੂੰ ਇੰਜ ਮਹਿਸੂਸ ਕਰ ਲਿਆ ਜਾਵੇ ਕਿ ਪਰਮਾਤਮਾ ਤੇਰਾ ਤੇ ਮੇਰਾ ਜੀਵ ਦਾ ਵਿਛੋੜਾ ਪੈ ਗਿਆ ਤੇ ਮੈਂ ਤੇਰੇ ਅੰਦਰ ਅਭੇਦ ਹੋਣਾ ਚਾਹੁੰਦਾ ਜੇ ਇਸ ਦੂਰੀ ਦਾ ਕਦੀ ਜੀਵਨ ਚ ਅਹਿਸਾਸ ਹੋ ਜਾਏ ਵੀ ਮੈਂ ਤੇਰੇ ਤੋਂ ਦੂਰ ਹੋ ਗਿਆ ਤੂੰ ਸੂਰਜ ਰੂਪ ਹੈ ਮੈਂ ਕਿਰਨ ਰੂਪ ਹੋ ਕੇ ਵੱਖ ਹੋ ਗਿਆ ਤੂੰ ਸਮੁੰਦਰ ਹੈ ਮੈਂ ਬੂੰਦ ਲਹਿਰ ਰੂਪ ਹੋ ਕਰਕੇ ਵੱਖ ਹੋ ਗਿਆ ਫਿਰ ਇਹ ਵਿਛੋੜਾ ਜਿਹੜਾ ਹੈ ਅੰਦਰ ਪੀੜਾ ਪੈਦਾ ਕਰੇਗਾ ਮਿਲਾਪ ਦੇ ਵਾਸਤੇ ਸਿੱਖ ਪੈਦਾ ਹੋ ਜਾਏਗੀ ਪਰ ਜੇ ਬੰਦਾ ਇਹ ਕਵੇ ਵੀ ਰੱਬ ਤੇ ਬੜੀ ਦੂਰ ਹੈ ਉਹ ਕਿਹੜਾ ਵੇਂਦਾ ਜੋ ਮਰਜ਼ੀ ਕਰੋ ਤਾਂ ਸਾਹਿਬ ਨੇ ਪਿੱਛੇ ਵੀ ਬਚਨ ਕਿਹਾ ਯਾਦ ਰੱਖੀ ਅੰਤਰਜਾਮੀ ਜਨ ਹੈ ਤਾਂ ਜਾਨਤ ਦੂਰ ਤੂੰ ਉਹਨੂੰ ਆਪਣੇ ਤੋਂ ਦੂਰ ਸਮਝ ਲਿਆ ਪਰ ਉਹ ਬਿਲਕੁਲ ਤੇਰੇ ਨੇੜੇ ਤੇ ਓਤ ਪੋਤ ਸਾਗਰ ਬੁੰਦੇਰੋ ਦੀ ਤਰ੍ਹਾਂ ਅਭੇਦ ਹੈ
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ
ਫਿਰ ਸਾਹਿਬ ਜੀ ਕਹਿ ਰਹੇ ਨੇ ਕਿ ਜੀਵ ਦਾ ਸੁਭਾਅ ਵੇਖੋ ਕੀ ਹੋ ਗਿਆ ਉਤ ਤਾਕੈ ਇੱਕ ਪਾਸੇ ਦੇਖ ਰਿਹਾ ਕਿਸੇ ਦੀਆਂ ਗੱਲਾਂ ਸੁਣ ਲਈਆਂ ਤਾਂ ਉਤ ਉਧਰਲੇ ਪਾਸੇ ਨੂੰ ਵੇਖ ਲਿਆ ਕਿਸੇ ਨੇ ਦੱਸਤਾ ਪੂਰਬ ਵਾਲੇ ਪਾਸੇ ਵਪਾਰ ਬੜਾ ਚੰਗਾ ਹੁੰਦਾ ਪੈਸਾ ਬੜਾ ਚੰਗਾ ਕਮਾਇਆ ਜਾਂਦਾ ਇਹਨੇ ਉਧਰ ਵਪਾਰ ਸ਼ੁਰੂ ਕਰ ਲਿਆ ਉਧਰ ਨੂੰ ਤੁਰ ਪਿਆ ਨਹੀਂ ਕੁਛ ਪੱਲੇ ਪਿਆ ਕਿਸੇ ਨੇ ਕਹਿਤਾ ਨਹੀਂ ਤੂੰ ਗਲਤ ਦਿਸ਼ਾ ਫੜ ਲਈ ਹੈ ਇੱਧਰ ਪੱਛਮ ਵਾਲੇ ਪਾਸੇ ਨੂੰ ਜਾ ਉਧਰ ਚੰਗਾ ਪੈਸਾ ਬਣਦਾ ਬੰਦਾ ਪੱਛਮ ਵਾਲੇ ਪਾਸੇ ਨੂੰ ਤੁਰ ਪਿਆ ਤਾਂ ਪਾਤਸ਼ਾਹ ਕਹਿੰਦੇ ਉਤ ਤੱਕ ਹੈ ਉਤ ਤੇ ਉਤ ਪਿਖ ਹੈ ਮਤਲਬ ਉਸ ਤੋਂ ਅੱਗੇ ਹੋਰ ਪਾਸੇ ਨੂੰ ਇੱਕ ਤੋਂ ਦੂਜੇ ਪਾਸੇ ਨੂੰ ਵੇਖਣ ਲੱਗ ਪਿਆ ਇਹਨੂੰ ਅੱਜ ਦੇ ਤਰੀਕੇ ਨਾਲ ਜੇ ਸਮਝਣਾ ਹੋਵੇ ਤੇ ਕਈ ਵਾਰ ਵਿਚਾਰ ਕਰਦੇ ਹਾਂ ਬੰਦਾ ਦੇਸ਼ ਛੱਡ ਕੇ ਤੁਰਦਾ ਹੈ ਫਲਾਣੇ ਦੇਸ਼ ਚੱਲਦੇ ਹਾਂ ਉੱਥੇ ਬੜਾ ਸੁੱਖ ਹੈ ਉਸ ਦੇਸ਼ ਗਿਆ ਜਿਹੜੇ ਉਸ ਦੇਸ਼ ਵਿੱਚ ਬੈਠੇ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਨਹੀਂ ਇਸ ਦੇਸ਼ ਦੇ ਵਿੱਚ ਇਸ ਕੰਟਰੀ ਦੇ ਵਿੱਚ ਕੁਛ ਨਹੀਂ ਅਸੀਂ ਤੇ ਐਵੇਂ ਹੀ ਆ ਗਏ ਅਸੀਂ ਹੁਣ ਦੂਜੇ ਦੇਸ਼ ਮੂਵ ਹੋ ਜਾਣਾ ਬੰਦਾ ਉਹਨਾਂ ਦੇ ਮਗਰ ਲੱਗ ਕੇ ਉਸ ਦੇਸ਼ ਚਲਾ ਗਿਆ ਜਦੋਂ ਉਸ ਦੇਸ਼ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਨਹੀਂ ਇੱਥੇ ਵੀ ਕੁਛ ਨਹੀਂ ਅਸੀਂ ਦੋ ਦੇਸ਼ਾਂ ਤੋਂ ਇੱਥੇ ਆ ਗਏ ਹੁਣ ਅਸੀਂ ਇੱਥੋਂ ਵੀ ਮੂਵ ਹੋ ਜਾਣਾ ਇਹ ਘਟਨਾ ਜਿਵੇਂ ਜਿਵੇਂ ਮਰਜ਼ੀ ਇਹਨੂੰ ਵਿਚਾਰ ਲਓ ਕਹਿਣ ਦਾ ਭਾਵ ਕਿ ਕਿਤੇ ਪੂਰਬ ਵਾਲੇ ਪਾਸੇ ਨੂੰ ਦੌੜ ਰਿਹਾ ਕਿਤੇ ਪੱਛਮ ਕਿਤੇ ਉੱਤਰ ਕਿਤੇ ਦੱਖਣ ਕਦੀ ਉਧਰ ਨੂੰ ਤੱਕਦਾ ਹੈ ਕਦੀ ਉਧਰ ਨੂੰ ਤੱਕਦਾ ਹੈ ਲਾਲਚੀ ਬਿਰਤੀ ਧਾਰਨ ਕਰਕੇ ਤਾਂ ਸਾਹਿਬ ਕਹਿੰਦੇ ਆਵੈ ਲੋਭੀ ਫੇਰ ਇਹ ਲੋਭੀ ਮਨੁੱਖ ਫਿਰ ਭੌਂ ਕੇ ਵਾਪਿਸ ਆ ਜਾਂਦਾ ਹੈ ਪੱਲੇ ਦੇ ਕੁਛ ਨਹੀਂ ਪੈਂਦਾ ਉਸ ਤੋਂ ਬਾਅਦ ਕਹਿ ਲਈਏ ਅੰਤਰਮੁਖੀ ਬਿਰਤੀ ਦੇ ਨਾਲ ਵਾਸ਼ਨਾ ਕਹਿ ਰਹੀ ਹੈ ਫਲਾਣੀ ਥਾਂ ਤੇ ਦੌੜ ਲਾ ਉਧਰ ਸੁੱਖ ਹੋਏਗਾ ਜਿਵੇਂ ਪਾਤਸ਼ਾਹ ਜੀ ਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਸਮਝਾ ਕੇ ਸਾਨੂੰ ਕਹਿੰਦੇ ਨੇ ਕਿ ਇਸ ਮਨੁੱਖ ਨੂੰ ਲੱਗਾ ਕਿ ਪਰਦੇਸਾਂ ਵਿੱਚ ਜਾਣ ਦੇ ਨਾਲ ਸੁੱਖ ਪ੍ਰਾਪਤ ਹੋ ਜਾਏਗਾ ਇਹਨੂੰ ਲੱਗਾ ਕਿ ਨੱਚਣ ਟੱਪਣ ਦੇ ਨਾਲ ਮੈਨੂੰ ਸੁੱਖ ਪ੍ਰਾਪਤ ਹੋ ਜਾਏਗਾ ਪਰ ਸੁੱਖ ਨਾਹੀ ਪੇਖੈ ਨਿਰਤ ਨਾਟੈ ਸੁੱਖ ਨਾਹੀ ਬਹੁ ਦੇਸ਼ ਕਮਾਏ ਬੜੇ ਦੇਸ਼ਾਂ ਵਿੱਚ ਕਮਾਈ ਕਰਨ ਦੇ ਨਾਲ ਨਾਟਕ ਚੇਟਕ ਵੇਖਣ ਦੇ ਨਾਲ ਇਹਨੂੰ ਲੱਗਾ ਸੁੱਖ ਹੈ ਪਰ ਸਾਹਿਬ ਕਹਿੰਦੇ ਨਹੀਂ ਆਵੈ ਲੋਭੀ ਫੇਰ ਫਿਰ ਸਿਮਰਨ ਕਰਨ ਲੱਗਿਆ ਮਨ ਨੇ ਖਿਆਲਾਂ ਦੀ ਉਡਾਰੀ ਭਰੀ ਨਹੀਂ ਫਲਾਣੇ ਥਾਂ ਤੇ ਟਿਕ ਜਾਂਦੇ ਹਾਂ ਸੁੱਖ ਮਿਲੇਗਾ ਮਨ ਕਦੀ ਮਾਇਆ ਵਿੱਚ ਗਿਆ ਕਦੀ ਵਾਸ਼ਨਾ ਵਿੱਚ ਗਿਆ ਕਦੀ ਕਾਮ ਵਿੱਚ ਗਿਆ ਪਰ ਫਿਰ ਭੌਂ ਕੇ ਭਟਕ ਕੇ ਵਾਪਿਸ ਫੇਰ ਆ ਗਿਆ ਤਾਂ ਸਾਹਿਬ ਕਹਿੰਦੇ ਉਤ ਤੱਕ ਹੈ ਉਤ ਤੇ ਉਤ ਪੇਖ ਹੈ ਆਵੈ ਲੋਭੀ ਫੇਰ ਲੋਭੀ ਨੂੰ ਮਹਾਰਾਜ ਨੇ ਬਾਣੀ ਅੰਦਰ ਇੱਕ ਤਰਜੀਹ ਦਿੱਤੀ ਹੈ ਕਿ ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ ਕਿ ਜਿਵੇਂ ਕੁੱਤੇ ਨੂੰ ਹਲਕਾ ਹੋ ਗਿਆ ਲੋਭ ਪੈ ਗਿਆ ਬਸ ਇਸੇ ਤਰ੍ਹਾਂ ਹਲਕਿਆ ਕੁੱਤਾ ਜਿਵੇਂ ਕਦੀ ਇਧਰੋਂ ਕਦੀ ਉਧਰ ਨੂੰ ਦੌੜਦਾ ਹੈ। ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਲੋਭੀ ਬੰਦਾ ਜਿਹੜਾ ਉਹਨੂੰ ਵੀ ਕੁਝ ਸਮਝ ਨਹੀਂ ਆਉਂਦਾ, ਉਹ ਆਪਣਿਆਂ ਨੂੰ ਵੀ ਖਾਂਦਾ, ਆਪਣਿਆਂ ਨੂੰ ਵੀ ਲੁੱਟਦਾ, ਭਰਾ ਭਰਾ ਨੂੰ ਮਾਰ ਰਿਹਾ, ਪੁੱਤ ਭਰਾ ਨੂੰ ਮਾਰ ਰਿਹਾ, ਪੁੱਤ ਪਿਓ ਨੂੰ ਮਾਰ ਰਿਹਾ, ਪਿਓ ਪੁੱਤ ਨੂੰ ਮਾਰ ਰਿਹਾ। ਇਹ ਸਾਰਾ ਕੁਛ ਅੱਜ ਜਦੋਂ ਵੇਖਦੇ ਹਾਂ ਇਹ ਕੇਵਲ ਇੱਕ ਲੋਭ ਦੀ ਬਿਰਤੀ ਹੈ। ਇਸ ਲੋਭ ਦਾ ਜੇ ਕਿਤੇ ਜੀਵਨ ਅੰਦਰ ਤਿਆਗ ਹੋ ਜਾਵੇ, ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਇੱਕ ਵਚਨ ਕਹਿੰਦੇ ਨੇ ਕਿ ਦਾਤਾ ਮੈਂ ਤੇਰੇ ਦਰ ਤੋਂ ਇੱਕ ਲਾਲਚ ਮੰਗਣਾ ਚਾਹੁੰਦਾ, ਪਰ ਉਹ ਲਾਲਚ ਪਦਾਰਥਾਂ ਦਾ, ਉਹ ਮਾਇਆ ਦਾ ਨਹੀਂ। ਬਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਇਹ ਲਾਲਚ ਹਉ ਗੁਣ ਤਉ ਉਚਰਉ। ਮੈਨੂੰ ਇਹ ਲਾਲਚ ਹੈ ਕਿ ਮੈਂ ਵੱਧ ਤੋਂ ਵੱਧ ਤੇਰੇ ਗੁਣਾਂ ਨੂੰ ਉਚਾਰਨ ਕਰਾਂ, ਤੇਰੀ ਬੰਦਗੀ ਕਰਾਂ, ਤੇਰਾ ਸਿਮਰਨ ਕਰਾਂ, ਤੇਰੀ ਬਾਣੀ ਪੜਾਂ। ਇਹ ਲਾਲਚ ਕਰ ਲੈਣਾ ਮਾੜਾ ਨਹੀਂ, ਪਰ ਜੇ ਬੰਦਾ ਕਵੇ ਵੀ ਸਾਰਾ ਕੁਛ ਇਕੱਠਾ ਕਰਨਾ, ਲੋੜਾਂ ਅਲੱਗ ਨੇ। ਆਪਾਂ ਰੋਜ਼ ਆਰਤੀ ਅੰਦਰ ਇੱਕ ਬਚਨ ਪੜ੍ਹਦੇ ਹਾਂ, ਭਗਤ ਸਾਹਿਬ ਜੀ ਕਹਿੰਦੇ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਛਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ, ਗਉ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਕਿ ਮੇਰੀਆਂ ਲੋੜਾਂ ਨੇ, ਤੇ ਜੇ ਇਹ ਮੇਰੀਆਂ ਲੋੜਾਂ ਕਿਤੇ ਹੋਰ ਪੂਰੀਆਂ ਕਰਨੀਆਂ ਹੋਣ ਮੈਂ ਨਹੀਂ ਜਾਵਾਂਗਾ, ਮੈਂ ਤੇਰਾ ਦਰ ਛੱਡ ਕੇ ਕਿਤੇ ਨਹੀਂ ਜਾਣਾ, ਇਸ ਕਰਕੇ ਆਪ ਨਾ ਦੇਹੋ ਤਾਂ ਲੇ ਬਹੁ ਮੰਗੇ। ਮੇਰੀਆਂ ਲੋੜਾਂ ਨੇ, ਮੈਂ ਤੇਰੇ ਦਰ ਤੋਂ ਹੀ ਪੂਰੀਆਂ ਕਰਾਂਗਾ। ਤਾਂ ਪਾਤਸ਼ਾਹ ਜੀ ਕਹਿੰਦੇ ਲੋੜਾਂ ਪੂਰੀਆਂ ਕਰਨੀਆਂ ਅਲੱਗ ਹੈ, ਪਰ ਬੰਦਾ ਲੋਭੀ ਬਿਰਤੀ ਧਾਰਨ ਕਰਕੇ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਥਾਂ ਤੇ ਭਟਕਣਾ ਕਰਦਾ ਹੈ, ਫਿਰ ਵਾਰ ਵਾਰ ਜੂਨਾਂ ਦੇ ਵਿੱਚ ਫਿਰਨਾ ਕਰਦਾ ਹੈ। ਠਹਿਰਾਓ ਦੇ ਕੇ ਫਿਰ ਸਾਹਿਬ ਜੀ ਅਸੀਸ ਦੇ ਕੇ ਸਮਝਾਉਂਦੇ ਹਨ,
ਜਬ ਲੱਗ ਟੁੱਟੈ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨਾ ਕੋਈ।
ਸਾਹਿਬ ਜੀ ਕਹਿੰਦੇ ਜਿੰਨਾ ਚਿਰ ਤੇਰੇ ਮਨ ਦਾ ਭਰਮ ਨਹੀਂ ਟੁੱਟਦਾ, ਕਿਉਂਕਿ ਭਰਮ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ, ਭਰਮ ਦੀ ਵਿਆਖਿਆ ਕੀ ਕਹੀਏ, ਕਿਸ ਤਰ੍ਹਾਂ ਦਾ ਹੈ। ਤਾਂ ਜੈਸਾ ਮਾਨੀਆ ਹੋਏ ਨਾ ਤੈਸਾ, ਬਸ ਇਹ ਭਰਮ ਦੀ ਬੜੀ ਸਰਲ ਵਿਆਖਿਆ, ਕਿ ਜਿਸ ਤਰ੍ਹਾਂ ਦਾ ਕਿਸੇ ਨੂੰ ਮੰਨ ਲਿਆ, ਕਿਸੇ ਸ਼ੈ ਨੂੰ, ਹਿਰਨ ਨੇ ਰੇਤ ਨੂੰ ਪਾਣੀ ਮੰਨ ਲਿਆ, ਬਸ ਉਹ ਭਰਮ ਸੀ। ਤਾਂ ਜੈਸਾ ਮਾਨੀਆ ਹੋਏ ਨਾ ਤੈਸਾ, ਇਹ ਭਰਮ ਦੀ ਬੜੀ ਸਰਲ ਵਿਆਖਿਆ ਹੈ। ਜਾਂ ਫਿਰ ਭਰਮ ਦੇ ਪਰਥਾਏ ਪਾਤਸ਼ਾਹ ਜੀ ਬਾਣੀ ਅੰਦਰ ਸਮਝਾ ਕੇ ਕਹਿੰਦੇ ਨੇ ਕਿ ਭਰਮ ਜਿਹੜਾ ਹੈ, ਇਸ ਭਰਮ ਨੇ, ਭਰਮ ਨੂੰ ਵੈਸੇ ਵੀ ਜੇ ਸਰਲ ਅਰਥਾਂ 'ਚ ਸਮਝਣਾ ਹੋਵੇ ਤਾਂ ਭਰਮਣਾ ਭਟਕਣਾ, ਅਤੇ ਭਟਕਣਾ ਵਾਸ਼ਨਾ ਕਰਕੇ ਪੈਦਾ ਹੋਈ, ਅਤੇ ਵਾਸ਼ਨਾ ਨੇ ਬਸ ਇਸ ਤਰ੍ਹਾਂ ਭਰਮ ਪੈਦਾ ਕਰਤਾ, ਆਹ ਚੀਜ਼ ਪ੍ਰਾਪਤ ਕਰ ਲਾ ਤੈਨੂੰ ਸੁੱਖ ਪ੍ਰਾਪਤ ਹੋ ਜਾਏਗਾ। ਤਾਂ ਸਾਹਿਬ ਕਹਿੰਦੇ ਜਿੰਨਾ ਚਿਰ ਤੇਰੇ ਮਨ ਦੇ ਵਿੱਚੋਂ ਇਹ ਭਰਮ ਨਹੀਂ ਟੁੱਟਦਾ, ਹੁਣ ਆਪਾਂ ਇਹੀ ਭਰਮ ਪਾਲਿਆ, ਮੈਂ ਸਦਾ ਸੰਸਾਰ 'ਤੇ ਰਵਾਂਗਾ, ਇਹ ਮੇਰਾ ਭਰਮ ਹੈ, ਮੇਰੇ ਤੋਂ ਪਹਿਲਾਂ ਲੱਖਾਂ ਚਲੇ ਗਏ, ਮੇਰੇ ਤੋਂ ਬਾਅਦ ਚਲੇ ਜਾਣਾ, ਮੈਂ ਵੀ ਚਲੇ ਜਾਣਾ, ਸੋ ਇਹ ਇੱਕ ਭਰਮ ਹੈ ਕਿ ਮੈਂ ਕਾਇਮ ਦਾਇਮ ਰਵਾਂਗਾ, ਇਹ ਇੱਕ ਭਰਮ ਹੈ ਕਿ ਸੰਸਾਰ ਸਦਾ ਬਣਿਆ ਰਵੇਗਾ, ਇਹ ਮਨ ਦੇ ਉੱਤੇ ਬਣੇ ਹੋਏ ਭਰਮ ਨੇ। ਤਾਂ ਸਾਹਿਬ ਕਹਿੰਦੇ ਜਿੰਨਾ ਚਿਰ ਮਨ ਦੇ ਇਹ ਭਰਮ ਜਿਹੜੇ ਹਨ ਤੇਰੇ ਨਹੀਂ ਟੁੱਟਦੇ, ਤਬ ਲੱਗ ਮੁਕਤ ਨਾ ਕੋਈ, ਉਹਨਾਂ ਚਿਰ ਤੇਰੀ ਕੋਈ ਮੁਕਤੀ ਨਹੀਂ ਹੋਣੀ, ਉਹਨਾਂ ਚਿਰ ਤੈਨੂੰ ਕੋਈ ਮੁਕਤੀ ਨਹੀਂ ਪ੍ਰਾਪਤ ਹੋਣੀ, ਕਿਉਂਕਿ ਮੁਕਤੀਆਂ ਵੀ ਚਾਰ ਪ੍ਰਕਾਰ ਦੀਆਂ ਮੰਨੀਆਂ ਨੇ ਵਿਦਵਾਨਾਂ ਨੇ। ਤਾਂ ਸਾਹਿਬ ਕਹਿੰਦੇ ਚਾਰਾਂ 'ਚੋਂ ਇੱਕ ਵੀ ਮੁਕਤੀ ਜਿਹੜੀ ਤੈਨੂੰ ਨਹੀਂ ਪ੍ਰਾਪਤ ਹੋਏਗੀ, ਜਿੰਨਾ ਚਿਰ ਤੇਰੇ ਮਨ ਦੇ ਅੰਦਰ ਇਹ ਭਰਮ ਦਾ ਪਰਦਾ ਜਿਹੜਾ ਇਹ ਕੱਚੀ ਕੂੜ ਦੀ ਕੰਧ ਜਿਹੜੀ ਬਣੀ ਰਹੇਗੀ।
ਕਹੋ ਨਾਨਕ ਦਇਆਲ ਸੁਵਾਮੀ, ਸੰਤ ਭਗਤ ਜਨ ਸੋਈ।
ਅਖੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਮਾਲਕ ਕਰਤਾ ਪਰਮੇਸ਼ਰ ਜਿਹੜਾ ਉਹ ਦਇਆਲ ਹੋ ਗਿਆ, ਹੁਣ ਉਹ ਤੇ ਸਦਾ ਦਇਆਲ ਹੀ ਹੈ। ਪਾਤਸ਼ਾਹ ਬਾਣੀ 'ਚ ਇੱਕ ਵਚਨ ਕਹਿੰਦੇ ਸਤਿਗੁਰ ਸਦਾ ਦਇਆਲ ਹੈ ਭਾਈ, ਉਹ ਤੇ ਕਦੀ ਗੁੱਸੇ ਦੇ ਵਿੱਚ ਆਉਂਦਾ ਹੀ ਨਹੀਂ, ਕਦੀ ਗੁੱਸੇ ਵਾਲਾ ਰੂਪ ਧਾਰਨ ਕਰਦਾ ਹੀ ਨਹੀਂ, ਉਹ ਤੇ ਸਦਾ ਹੀ ਦਇਆਲੂ ਹੈ। ਮੇਲ ਲਹਿਹੋ ਦਇਆਲ ਟਹਿ ਪਏ ਦੁਆਰਿਆ, ਰੱਖ ਲੇ ਵਹ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਕਦੀ ਤੂੰ ਜੋਦਨੀਆਂ ਕਰਕੇ ਤਾਂ ਦੇਖ, ਕਦੀ ਕਹਿ ਕੇ ਤਾਂ ਵੇਖ ਕਿ ਦੀਨ ਦਇਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ ਬੇੜੇ। ਉਹ ਤੇ ਦਇਆਲੂ ਹੈ, ਕਿਰਪਾਲੂ ਹੈ, ਪਰ ਪਤਾ ਨਹੀਂ ਤੇਰੀ ਨਜ਼ਰ ਦੇ ਵਿੱਚ ਉਹਦਾ ਰੂਪ ਕਿਸ ਤਰ੍ਹਾਂ ਦਾ ਆ ਗਿਆ। ਸਾਹਿਬ ਕਹਿੰਦੇ ਉਹ ਸਦਾ ਦਇਆਲ ਹੈ। ਕਹੋ ਨਾਨਕ ਦਇਆਲ ਸੁਆਮੀ, ਜਿਨ੍ਹਾਂ ਤੇ ਫਿਰ ਵਿਸ਼ੇਸ਼ ਦਇਆ ਦੇ ਘਰ ਵਿੱਚ ਆ ਕੇ ਟੁੱਟ ਪੈਂਦਾ ਹੈ, ਸੰਤ ਭਗਤ ਜਨ ਸੋਈ, ਉਹਦੇ ਸੰਤ ਹੋ ਜਾਂਦੇ ਨੇ ਉਹਦੇ ਭਗਤ ਹੋ ਜਾਂਦੇ ਨੇ। ਸੰਤ ਜਿਹਨੂੰ ਗੁਰੂ ਕੀ ਬਾਣੀ ਨੇ ਪਾਵਨ ਬਚਨ ਕਿਹਾ ਕਿ ਸੰਤ ਕੀ ਹੈ, ਸਾਹਿਬ ਜੀ ਬੜੀ ਪਿਆਰੀ ਵਿਆਖਿਆ ਕਰਦੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿ ਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਉਹ ਸੰਤ ਹੋ ਜਾਂਦੇ ਨੇ। ਜਿਨ੍ਹਾਂ ਸਾਸ ਕੇ ਰਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਅਸਲ ਵਿੱਚ ਸੰਤ ਨੇ, ਜਿਹੜੇ ਸਾਸ ਗਰਾਸ ਉਹਨੂੰ ਯਾਦ ਕਰਦੇ ਨੇ ਉਹ ਸੰਤ ਨੇ। ਤੇ ਮਾਫ਼ ਕਰਿਓ, ਉਹ ਸੰਤ ਨਹੀਂ ਜਿਹੜਾ ਬਸ ਅੰਦਰ ਗਿਆ ਕੱਪੜੇ ਪਾਏ ਤੇ ਦੋ ਮਿੰਟਾਂ 'ਚ ਤਿਆਰ ਹੋ ਕੇ ਬਾਹਰ ਆ ਗਿਆ ਤੇ ਉਹਨੂੰ ਲੋਕਾਂ ਨੇ ਸੰਤ ਕਹਿ ਦਿੱਤਾ। ਨਹੀਂ, ਸੰਤ ਦੀ ਬੜੀ ਬੰਦਗੀ ਹੈ, ਸੰਤ ਅਨੰਤ ਹੈ ਅੰਤਰ ਨਾਹੀ, ਉਹ ਪਰਮਾਤਮਾ ਦੇ ਅੰਦਰ ਅਭੇਦ, ਉਹਨਾਂ 'ਚ ਕੋਈ ਅੰਤਰ ਨਹੀਂ ਹੁੰਦਾ। ਤੇ ਭਗਤ ਦੀ ਪਾਤਸ਼ਾਹ ਬੜੀ ਪਿਆਰੀ ਵਿਆਖਿਆ ਕਰਦੇ ਨੇ, ਭਗਤ ਕੀ ਹੈ, ਜਿਹਨੂੰ ਸਾਹਿਬ ਜੀ ਕਹਿੰਦੇ ਕਿ ਅਣ ਹੁੰਦਾ ਹੈ ਆਪ ਵੰਡਾਏ, ਜਿਹਦੇ ਕੋਲ ਬੜਾ ਕੁਛ ਹੈ, ਤਾਣ ਹੁੰਦਾ ਹੈ ਹੋਏ ਨਿਤਾਣਾ, ਮਾਣ ਹੁੰਦਾ ਹੈ ਹੋਏ ਨਿਮਾਣਾ, ਅਣ ਹੁੰਦਾ ਹੈ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਹੜਾ ਮਾਣ ਹੁੰਦਿਆਂ ਨਿਮਾਣਾ ਬਣ ਕੇ ਰਹੇ, ਤਾਣ ਹੁੰਦਿਆਂ ਅੱਤ ਦਾ ਨਿਤਾਣਾ ਬਣ ਕੇ ਰਹੇ, ਆਪਣੇ ਕੋਲ ਸ਼ਕਤੀ ਸਮਰੱਥਾ ਵੀ ਕੋਈ ਨਹੀਂ ਤੇ ਆਪਾਂ ਫਿਰ ਵੀ ਕਹਿੰਦੇ ਸਾਡੇ 'ਚ ਬੜੀ ਤਾਕਤ ਹੈ, ਅਸੀਂ ਬੜਾ ਕੁਛ ਕਰ ਦਾਂਗੇ। ਮਾਣ ਉਹਨਾਂ ਬੰਦੇ ਨੂੰ ਹੈ ਨਹੀਂ, ਜੇ ਪ੍ਰਾਪਤ ਹੋ ਵੀ ਜਾਵੇ, ਇਹਨਾਂ ਕੋਲ ਮੇਰੇ ਕੋਲ ਬੜਾ ਮਾਣ ਹੈ, ਮੇਰੀ ਬੜੀ ਵਡਿਆਈ ਹੈ, ਨਹੀਂ ਹੱਥ ਜੋੜ ਕੇ ਇਹ ਕਿਹਾ ਕਰੋ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣਾ ਮੇਰਾ। ਕਿ ਦਾਤਾ, ਇਹ ਜਿਹੜੀਆਂ ਵਡਿਆਈਆਂ, ਇਹ ਜਿਹੜੇ ਮਾਣ ਇੱਜ਼ਤਾਂ ਸਨਮਾਨ ਨੇ, ਇਹ ਕੋਈ ਸਾਡੇ ਨਹੀਂ, ਇਹ ਤੇਰੇ ਦਿੱਤੇ ਹੋਏ ਨੇ। ਕਹੋ ਨਾਨਕ ਸਭ ਤੇਰੀ ਵਡਿਆਈ, ਇਹ ਵਡਿਆਈਆਂ ਤੇਰੀਆਂ ਨੇ, ਤੇਰੇ ਘਰ ਨੂੰ ਸਿੱਜਦੇ ਹਨ। ਤਾਂ ਪਾਤਸ਼ਾਹ ਕਹਿੰਦੇ ਉਹ ਸੰਤ ਹੋ ਜਾਂਦੇ ਨੇ, ਉਹ ਭਗਤ ਹੋ ਜਾਂਦੇ ਨੇ, ਉਹ ਜਨ ਹੋ ਜਾਂਦੇ ਨੇ ਜਿਹਨੂੰ ਬਚਨ ਪੜ੍ਹਦੇ, ਹਰ ਹਰ ਜਨ ਦੁਈ ਇੱਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉਂ, ਜਲ ਹੀ ਵਿਖੇ ਸਮਾਹੇ। ਤਾਂ ਸਾਹਿਬ ਕਹਿੰਦੇ ਜਿਨ੍ਹਾਂ ਤੇ ਦਿਆਲ ਹੋ ਗਿਆ, ਉਹ ਸੰਤ ਹੋ ਗਏ, ਉਹ ਭਗਤ ਹੋ ਗਏ, ਉਹ ਜਨ ਹੋ ਗਏ। ਇੰਝ ਮਹਾਰਾਜ ਪਾਤਸ਼ਾਹ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਹ ਪਾਵਨ ਮੁੱਖ ਵਾਕ ਸਾਹਿਬ ਬਖਸ਼ ਕੇ ਜੋ ਸਾਨੂੰ ਤੁਹਾਨੂੰ ਸਮਝਾਇਆ ਕਿ ਇਹ ਜੀਵ ਯਾਦ ਰੱਖੀ, ਉਹ ਕਰਤਾ ਪਰਮੇਸ਼ਰ ਜਿਹੜਾ ਅੰਤਰਜਾਮੀ ਹੈ, ਉਹ ਸਦਾ ਦਇਆਲ ਹੈ, ਤੂੰ ਉਹਦੇ ਤੋਂ ਪਛਾਣ ਨਾ ਹਟੀ, ਇਹ ਨਾ ਸੋਚੀ ਉਹ ਤੈਨੂੰ ਵੇਖਦਾ ਨਹੀਂ, ਉਹ ਤਾਂ ਸਦਾ ਅੰਗ ਸੰਗੇ ਅਪੰਗਮ ਬੇਪੂਤੇ, ਉਹ ਤੇ ਸਦਾ ਅੰਗ ਸੰਗ ਹੈ, ਤੇ ਜਿਹੜਾ ਅੰਗ ਸੰਗ ਹੈ ਯਾਦ ਰੱਖੀ, ਫਿਰ ਉਹ ਤੇਰੇ ਚੰਗੇ ਮੰਦੇ ਸਭ ਕੀਤੇ ਪਾਪ ਤੇ ਪੁੰਨ ਜਿਹੜੇ ਇਹਨਾਂ ਨੂੰ ਬੜੀ ਨੀਝ ਲਾ ਕੇ ਤੇ ਬੜੀ ਚੰਗੀ ਤਰ੍ਹਾਂ ਦੇਖ ਰਿਹਾ। ਇਹ ਗੱਲ ਵੱਖਰੀ ਹੈ, ਉਹ ਤੈਨੂੰ ਹਾਲੇ ਕਹਿ ਕੁਛ ਨਹੀਂ ਰਿਹਾ, ਪਰ ਇਹ ਨਾ ਸੋਚੀ ਕਿ ਤੈਨੂੰ ਤੇਰੇ ਕੀਤੇ ਕਰਮਾਂ ਦੀ ਸਜ਼ਾ ਜਿਹੜੀ ਹੈ ਉਹ ਨਹੀਂ ਮਿਲੇਗੀ। ਤਾਂ ਮਹਾਰਾਜ ਕਹਿੰਦੇ ਉਹਨੂੰ ਸਦਾ ਇਸ ਤਰ੍ਹਾਂ ਸਮਝ, ਸਦ ਹਜ਼ੂਰ ਹਾਜ਼ਰ ਕਤ ਨਾਜ਼ਰ, ਕਤਹੋਂ ਨਾ ਭਇਓ ਦੂਰਾਈ, ਉਹ ਕਦੀ ਵੀ ਤੇਰੇ ਤੋਂ ਦੂਰ ਨਹੀਂ, ਤੇ ਸਦਾ ਆਪਣੇ ਆਪ ਨੂੰ ਦੀ ਹਜ਼ੂਰੀ ਉਹਦੀ ਗੋਦ ਦੇ ਅੰਦਰ ਮਾਨਣਾ ਕਰ। ਇਹ ਮਹਾਰਾਜ ਪਾਤਸ਼ਾਹ ਨੇ ਅੱਜ ਪਾਵਨ ਮੁੱਖ ਵਾਕ ਰਾਹੀਂ ਇਸ਼ਾਰੇ ਬਖਸ਼ਿਸ਼ ਕੀਤੇ। ਆਓ ਹੁਣ ਲੜੀਵਾਰ ਗੁਰੂ ਕਾ ਪਾਵਨ ਬਚਨ, ਜੋ ਮਾਰੂ ਰਾਗ ਅੰਦਰ ਸਾਹਿਬ ਕਿਰਪਾ ਕਰਦੇ, ਉਹ ਵੀ ਸਰਵਣ ਕਰੀਏ।
ਮਾਰੂ ਮਹੱਲਾ ਪਹਿਲਾ, ਘਰ ਰਹੋ ਰੇ ਮਨ ਮੁਗਦ ਆਨੇ।
ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬੜੇ ਪਿਆਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਾਰੂ ਰਾਗ ਅੰਦਰ 1030 ਅੰਗ ਤੇ ਅੱਜ ਦੀ ਇਹ ਬਖਸ਼ਿਸ਼ ਕਰਦੇ ਨੇ। ਸਾਹਿਬ ਪ੍ਰਾਰੰਭ ਕਰਦੇ, ਘਰ ਰਹੋ ਰੇ ਮਨ ਮੁਗਦ ਆਨੇ। ਹੇ ਮੁਗਦ, ਭਾਵ ਧਰਮ ਵਿਦਿਆ, ਧਰਮ ਗਿਆਨ ਵੱਲੋਂ ਅਗਿਆਨੀ ਮੂਰਖ ਮਨ ਆਨੇ, ਬਿਲਕੁਲ ਅਣਜਾਣ ਹੋ ਚੁੱਕਾ ਤੂੰ, ਤੈਨੂੰ ਸਮਝ ਹੀ ਕੁਛ ਨਹੀਂ ਆਉਂਦੀ। ਘਰ ਰਹੋ, ਆਪਣੇ ਸਹਿਰ ਦੇ ਘਰ ਸਵੈ ਸਰੂਪ ਦੇ ਅੰਦਰ ਰਹਿਣਾ ਕਰ, ਜਿਹੜਾ ਘਰ ਤੇਰਾ ਅਸਲ ਘਰ ਹੈ ਨਾ। ਪਾਤਸ਼ਾਹ ਜੀ ਬਾਣੀ ਅੰਦਰ ਇੱਕ ਸੰਸਾਰ ਦੇ ਘਰਾਂ ਦੀ ਬੜੀ ਵਿਆਖਿਆ ਕਰਦੇ, ਇੱਕ ਅਗਲੇ ਘਰ ਦੀ ਵੀ ਵਿਆਖਿਆ ਕਰਦੇ। ਬਚਨ ਆਪ ਜੀ ਨੂੰ ਯਾਦ ਹੋਵੇ, ਸਾਹਿਬ ਕਹਿੰਦੇ ਜੋ ਘਰ ਛੱਡ ਗਵਾਵਨਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਨਾ, ਤਿਸ ਕੀ ਚਿੰਤਾ ਨਾਹੇ। ਕਿ ਜਿਹੜਾ ਘਰ ਛੱਡ ਜਾਣਾ ਇੱਕ ਦਿਨ, ਇਹ ਮੈਂ ਵੀ ਛੱਡ ਜਾਣਾ, ਪਹਿਲੇ ਵੀ ਛੱਡ ਗਏ, ਅਗਲਿਆਂ ਨੇ ਵੀ ਛੱਡ ਜਾਣਾ, ਸੋ ਲੱਗਾ ਮਨ ਮਾਹੇ, ਮਨ ਦੇ ਵਿੱਚ ਬਸ ਉਸੇ ਘਰ ਦੇ ਨਾਲ ਸਾਂਝ ਪਾਈ ਬੈਠੇ, ਹਾਏ ਮੇਰਾ ਘਰ। ਮਾਫ਼ ਕਰਿਓ, ਸਿਰ ਤੇ ਛੱਤ ਰਹਿਣੀ ਬੜੀ ਜ਼ਰੂਰੀ ਹੈ, ਪਰ ਕੰਧਾਂ ਦੇ ਨਾਲ ਪ੍ਰੇਮ ਨਹੀਂ ਹੋਣਾ ਚਾਹੀਦਾ। ਜੋ ਘਰ ਛੱਡ ਗਵਾਵਨਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਨਾ, ਤਿਸ ਕੀ ਚਿੰਤਾ ਨਾ, ਉਸ ਘਰ ਦੀ ਕੋਈ ਚਿੰਤਾ ਕਰ। ਇੱਕ ਉਹ ਘਰ ਹੈ, ਇੱਕ ਘਰ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਆਪਣੇ ਸਵੈ ਸਰੂਪ ਰੂਪੀ ਘਰ ਦੇ ਅੰਦਰ ਟਿਕਣਾ ਕਰ, ਗੁਰੂ ਤੇਰੇ ਕਾਰਜ ਸਵਾਰੇ ਕਾ। ਤਾਂ ਸਾਹਿਬ ਕਹਿੰਦੇ ਐ ਮੂਰਖ ਮਨ, ਐ ਅਣਜਾਣ ਮਨ, ਆਪਣੇ ਹਿਰਦੇ ਘਰ ਦੇ ਅੰਦਰ ਟਿਕਣਾ ਕਰ, ਕਿਉਂ ਬਾਹਰ ਭਟਕਦਾ ਫਿਰਦਾ, ਬਾਹਰੋਂ ਤੈਨੂੰ ਕੁਝ ਵੀ ਨਹੀਂ ਲੱਭਣਾ। ਜੇ ਤੂੰ ਪਰਮਾਤਮਾ ਦੀ ਖੋਜ ਵਾਸਤੇ ਵੀ ਤੁਰਿਆ ਤਾਂ ਮਨਾ ਤੈਨੂੰ ਆਪਣੇ ਅੰਦਰੋਂ ਹੀ ਲੱਭੇਗਾ। ਬਾਹਰ ਢੂੰਡਣ ਤੇ ਥਾਕ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਜਿਹਨੂੰ ਲੱਭਿਆ ਉਹਨੂੰ ਆਪਣੇ ਘਰ ਦੇ ਵਿੱਚੋਂ ਹੀ ਲੱਭਿਆ। ਇਸ ਕਰਕੇ ਐ ਮੂਰਖ ਮਨਾ, ਆਪਣੇ ਹਿਰਦੇ ਘਰ ਵਿੱਚ ਵਾਪਿਸ ਆ ਜਾਣਾ ਕਰ।
ਰਾਮ ਜਪੋ ਅੰਤਰਗਤ ਧਿਆਨੇ,
ਉਸ ਰਮੇ ਹੋਏ ਰਾਮ ਪਰਮੇਸ਼ਰ ਨੂੰ ਜਪਣਾ ਕਰ। ਪਰ ਕਿਸ ਤਰ੍ਹਾਂ ਜਪਣਾ ਕਰ? ਅੰਤਰਗਤ, ਅੰਦਰ ਧਿਆਨ ਲੈ ਜਾ, ਜਾਂ ਇੰਜ ਕਹਿ ਲਾ ਜਿਹੜਾ ਸਾਰਿਆਂ ਦੇ ਅੰਦਰ ਗਤੀਸ਼ੀਲ ਪਰਮਾਤਮਾ ਹੈ ਉਸ ਦਾ ਧਿਆਨ ਕਰਨਾ ਕਰ। ਰਾਮ, ਉਹ ਰਮਿਆ ਹੋਇਆ ਰਾਮ ਪਰਮੇਸ਼ਰ ਜਿਹੜਾ ਹੈ ਉਹਨੂੰ ਹਿਰਦੇ ਘਰ ਦੇ ਅੰਦਰ ਧਿਆਨ ਲਾ ਕੇ ਜਪਣਾ ਕਰ। ਧਿਆਨ ਅਰਦਾਸ ਦੇ ਵਿੱਚ ਆਪਾਂ ਜਦੋਂ ਵੀ ਵਾਰ ਵਾਰ ਬੋਲੋ ਜੀ ਵਾਹਿਗੁਰੂ ਕਿਹਾ ਜਾਂਦਾ ਹੈ, ਉੱਥੇ ਸ਼ਬਦ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਸਾਰਿਆਂ ਸ਼ਹੀਦਾਂ ਨੂੰ ਯਾਦ ਕਰਕੇ, ਗੁਰਧਾਮਾਂ ਗੁਰੂ ਤਖਤਾਂ ਨੂੰ ਯਾਦ ਕਰਕੇ ਇਹ ਸ਼ਬਦ ਕਿਹਾ ਜਾਂਦਾ, ਧਿਆਨ ਧਰ ਕੇ ਬੋਲੋ ਜੀ। ਧਿਆਨ ਬੜਾ ਜ਼ਰੂਰੀ ਹੈ। ਅਸੀਂ ਬੋਲੋ ਜੀ ਵਾਹਿਗੁਰੂ ਤਾਂ ਕਹਿ ਰਹੇ ਹਾਂ, ਪਰ ਮਾਫ ਕਰਿਓ ਧਿਆਨ ਨਹੀਂ ਹੈਗਾ ਸਾਡਾ। ਸਾਨੂੰ ਸੁਚੇਤ ਕੀਤਾ ਜਾਂਦਾ ਅਰਦਾਸੀ ਸਿੰਘ ਵੱਲੋਂ, ਧਿਆਨ ਧਰ ਕੇ ਬੋਲੋ ਜੀ। ਜਿਸ ਵਕਤ ਜਿਸ ਵੀ ਸ਼ਹੀਦਾਂ ਦੀ ਗੱਲ ਕੀਤੀ ਜਾਂਦੀ, ਜੇ ਚਰੱਖੜੀਆਂ ਅਤੇ ਚੜ੍ਹਿਆਂ ਦੀ ਗੱਲ ਹੋਵੇ ਤਾਂ ਸਾਡੇ ਸਾਹਮਣੇ ਸ਼ਹਾਬਾਦ ਸਿੰਘ, ਸੁਬੇਦ ਸਿੰਘ ਆਉਣੇ ਚਾਹੀਦੇ ਨੇ। ਜੇ ਬੰਦ ਬੰਦ ਕਟਾਏ ਦੀ ਗੱਲ ਚੱਲੇ ਤਾਂ ਸਾਡੇ ਸਾਹਮਣੇ ਭਾਈ ਮਨੀ ਸਿੰਘ ਜੀ ਹੋਣੇ ਚਾਹੀਦੇ ਨੇ। ਜੇ ਦੇਗਾਂ ਵਿੱਚ ਉਬਲਿਆਂ ਦੀ ਗੱਲ ਚੱਲੇ, ਅਰਦਾਸੀਆ ਸਿੰਘ ਜਦੋਂ ਬਚਨ ਕਵੇ ਤਾਂ ਸਾਡੇ ਸਾਹਮਣੇ ਭਾਈ ਦਿਆਲਾ ਜੀ ਦਾ ਧਿਆਨ ਹੋਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਧਿਆਨ ਲਾ ਆਪਣੇ ਅੰਦਰ, ਤੁਸ ਰਮੇ ਹੋਏ ਪਰਮੇਸ਼ਰ ਨੂੰ ਯਾਦ ਕਰ, ਸਿਮਰਨਾ ਕਰ।
ਲਾਲਚ ਛੋਡਰ ਚਹੋ ਅਪਰੰਪਰ, ਯੂੰ ਪਾਵੋ ਮੁਕਤ ਦੁਆਰਾ ਹੈ।
ਤੇ ਲਾਲਚ ਛੱਡ ਦੇ, ਲਾਲਚ ਛੱਡੇ ਉਹ ਭਾਈ ਹੋ, ਇਹ ਲਾਲਚ ਛੱਡ ਦੇ। ਸਰੀਰ ਦਾ ਲਾਲਚ, ਪਦਾਰਥਾਂ ਦਾ ਲਾਲਚ, ਇਹ ਸਾਰੇ ਲਾਲਚ ਜਿਹੜੇ ਇਹਨੂੰ ਛੱਡ ਕੇ, ਰਚਹੋ ਅਪਰੰਪਰ, ਉਹ ਪਾਰਾਵਾਰ ਤੋਂ ਪਰੇ ਜਿਹੜਾ ਪਰਮੇਸ਼ਰ ਹੈ ਉਹਦੇ ਵਿੱਚ ਰਚ ਜਾਣਾ ਕਰ। ਇਉਂ ਪਾਵਹੋ ਮੁਕਤ ਦੁਆਰਾ ਹੈ, ਇਸ ਤਰ੍ਹਾਂ ਤੂੰ ਮੁਕਤੀ ਦਾ ਦੁਆਰਾ ਪ੍ਰਾਪਤ ਕਰੇਗਾ। ਤੇ ਮੁਕਤੀ ਦਾ ਦੁਆਰਾ ਕੀ ਹੈ? ਗਿਆਨ, ਗੁਰੂ ਕੇ ਸ਼ਬਦ ਦੀ ਸੋਝੀ, ਗੁਰੂ ਗਿਆਨ, ਜਾਂ ਇੰਜ ਕਹਿ ਲਓ ਸਵੈ ਸਰੂਪ ਦਾ ਗਿਆਨ ਹੋ ਜਾਣਾ। ਉਸ ਤੋਂ ਬਾਅਦ ਜਦੋਂ ਤੂੰ ਇਸ ਗਿਆਨ ਨੂੰ ਪਾ ਲਏਗਾ ਤੇ ਇਹ ਜਿਹੜਾ 10 ਦੁਆਰਿਆਂ ਵਾਲਾ ਜਿਹੜਾ ਸਰੀਰ ਹੈ ਜਿਸ ਦੇ ਨਾਲ ਤੂੰ ਬੱਝਿਆ ਪਿਆ, ਜਿਹਦੇ ਬੰਧਨਾਂ ਚ ਪਿਆ, ਇਉਂ ਪਾਵਹਿ ਮੁਕਤ, ਇਸ ਸਰੀਰ ਤੋਂ ਵੀ ਮੁਕਤੀ ਪਾ ਲਵੇਗਾ।
ਜਿਸ ਬਿਸਰਿਆ ਜਮ ਜੋਹਨ ਲਾਗੈ,
ਜਿਸ ਕਰਤਾ ਪਰਮੇਸ਼ਰ ਨੂੰ ਵਿਸਾਰਨ ਦੇ ਨਾਲ ਯਾਦ ਰੱਖੀ, ਜਮ ਤੱਕਣ ਲੱਗ ਪੈਂਦੇ ਨੇ ਤੇਰੇ ਵੱਲ। ਜਿਵੇਂ ਕੋਈ ਕਿਸੇ ਘੇਰੇ ਦੇ ਵਿੱਚ ਹੋਵੇ ਤੇ 4-5 ਬੰਦੇ ਉਹਦੇ ਮਗਰ ਲੱਗੇ ਹੋਣ ਤੇ ਉਹ ਵੇਂਦੇ ਨੇ ਵੀ ਇਹ ਘੇਰੇ ਤੋਂ ਬਾਹਰ ਆਵੇ ਤੇ ਸਾਡੀ ਮਾਰ ਹੇਠ ਆਵੇ। ਜੇ ਤੂੰ ਗੁਰੂ ਤੋਂ ਦੂਰ ਹੋ ਗਿਆ ਤੇ ਯਾਦ ਰੱਖੀ, ਫਿਰ ਜਮ ਤੈਨੂੰ ਤੱਕਣ ਲੱਗ ਪੈਂਦੇ ਨੇ, ਤੇਰੇ ਤੇ ਨਿਗਾਹ ਰੱਖਦੇ ਵੀ ਕਦੋਂ ਇਹਨੂੰ ਅਸੀਂ ਆਪਣੀ ਗ੍ਰਿਫਤ ਵਿੱਚ ਲਈਏ, ਉਹ ਤੈਨੂੰ ਤਾੜਨਾ ਕਰਨ ਲੱਗ ਪੈਂਦੇ ਨੇ। ਇਸ ਕਰਕੇ ਗੁਰੂ ਅੱਗੇ ਹਮੇਸ਼ਾ ਇਹ ਅਰਦਾਸ ਕਰ ਕਿ ਵਿਸਰ ਨਾਹੀ ਕਬਹੂ ਹੀ ਰਹਿ ਤੇ, ਕਿ ਦਾਤਾ ਮੇਰੇ ਹਿਰਦੇ ਚੋਂ ਕਦੀ ਵੀ ਨਾ ਵਿਸਰਨਾ ਕਰੀ, ਕਿਉਂਕਿ ਤੇਰੇ ਵਿਸਰਨ ਦੇ ਨਾਲ ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਤੂੰ ਚਿਤ ਆਵੇਂਗਾ ਤੇ ਆਨੰਦ ਹੈ। ਜਿਨ੍ਹਾਂ ਨੂੰ ਤੂੰ ਵਿਸਰ ਜਾਂਦਾ ਉਹ ਆਤਮਕ ਤੌਰ ਤੇ ਮਰ ਮੁੱਕ ਜਾਂਦੇ ਹਨ। ਤਾਂ ਸਾਹਿਬ ਕਹਿੰਦੇ ਜਿਹਨੂੰ ਵਿਸਾਰਨ ਦੇ ਨਾਲ ਦੁੱਖ ਘੇਰ ਲੈਂਦੇ ਹਨ ਤੇ ਜਮ ਤੱਕਣ ਲੱਗਦੇ ਹਨ।
ਸਭ ਸੁਖ ਜਾਹੇ ਦੁਖਾ ਫੁਨ ਆਗੈ,
ਤੇ ਸਾਰੇ ਜੀਵਨ ਦੇ ਸੁਖ ਜਿਹੜੇ ਨੇ ਉਹ ਚਲੇ ਜਾਂਦੇ ਨੇ। ਕਈ ਵਾਰ ਬੰਦਾ ਅਮੀਰੀ ਤੋਂ ਗਰੀਬੀ ਚ ਆ ਡਿੱਗਦਾ ਤੇ ਜੇ ਪੁੱਛੀਏ ਵੀ ਕੀ ਕਾਰਨ ਬਣਿਆ, ਉਹ ਕਹਿ ਦਿੰਦਾ ਨਹੀਂ ਮੇਰੇ ਨਾਲ ਫਰੋਡ ਹੋ ਗਿਆ, ਕੋਈ ਹੋਰ ਕਾਰਨ ਬਣ ਗਿਆ। ਨਹੀਂ ਨਹੀਂ, ਕੋਈ ਕਾਰਨ ਨਹੀਂ ਬਣਿਆ, ਸਭ ਤੋਂ ਵੱਡਾ ਕਾਰਨ ਤੇ ਇਹ ਬਣਿਆ ਕਿ ਤੂੰ ਕਰਤਾ ਪਰਮੇਸ਼ਰ ਨੂੰ ਵਿਸਾਰ ਦਿੱਤਾ ਸੀ, ਤੂੰ ਉਹਦਾ ਸ਼ੁਕਰ ਗੁਜ਼ਾਰ ਨਹੀਂ ਹੋਇਆ। ਬਸ ਜਦੋਂ ਤੂੰ ਉਹਨੂੰ ਵਿਸਾਰ ਦਿੱਤਾ ਤਾਂ ਉਹਦੀਆਂ ਦਾਤਾਂ ਵੀ ਆਪਣੇ ਆਪ ਤੇਰੇ ਕੋਲੋਂ ਚਲੀਆਂ ਗਈਆਂ। ਦੁੱਖਾਂ ਫੁੱਨ ਆ ਗਏ, ਫੁੱਨਾਂ ਹਾਂ ਅੱਗੇ ਚੱਲ ਕੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਦੁੱਖ ਨੇ, ਤੇ ਜਦੋਂ ਤੂੰ ਸਰੀਰ ਛੱਡ ਕੇ ਅੱਗੇ ਜਾਏਗਾ ਅੱਗੇ ਵੀ ਦੁੱਖ ਪ੍ਰਾਪਤ ਹੋਣਗੇ।
ਰਾਮ ਨਾਮ ਜਪ ਗੁਰਮੁਖ ਜੀਅੜੇ, ਇਹੋ ਪਰਮ ਤਤ ਵਿਚਾਰਾ ਹੈ।
ਤੇ ਮਹਾਰਾਜ ਕਹਿੰਦੇ ਹੇ ਗੁਰਮੁਖਾ, ਹੇ ਜੀਅੜੇ, ਹੇ ਮੇਰੀ ਜਿੰਦ, मुखी गुरां दे द्वारा उस रमे हुए राम परमेश्वर दे नाम नूं जप यही सारियां तो परम तत् है इहदा विचार करना कर।
हर हर नाम जपहो रस मीठा।
ओ हरी परमेश्वर जिहड़ा हर एक दे अंदर समाया हिरदिआं नूं हरिया भरिया करन वाला है उहदा नाम जपना कर जिस नाम दे विचों रस प्राप्त होएगा ते सब तो मिठा है जिन्हों बाबा फरीद साहब जी ने कहा फरीदा शक्कर खंड निवात गुड़ माख्यो माझा दुध सबे वस्तु मिठिया रब ना पूजन तुद इस तरह मिठा है।
गुरमुख हर रस अंतर डीठा।
गुरमुखा ने उस हरी रस नू चख लिया जिन्ना चख लिया उन्ना फिर अपने अंदर उस परमात्मा नू दिथा देख लिया प्राप्त कर लिया।
अहनिस राम रहो रंग राते।
दिन रात उस परमेश्वर दे नाम दे अंदर रत्या रहे ए ना कह भी सवेरे पाठ कर लिया शाम नू सोचांगे दिन रात ओनू उठत बैठत सोवत त्याई है मार्ग चलत हरे हर गाई है इंज ओदे अंदर रत्या रहा कर।
एहो जाप ताप संजम सारा है।
बस एही सारियां तो वड्डा रसना नल जपना ते शरीर करके तप करना एही सब तो वड्डा जाप ते तप है एही सार है के तू दिन राती आराध हो प्यारे निमक ना की जाए टीला दिन रात उस करता परमेश्वर नू जपदा रहे दिन रात ओनू त्यौंदा रहे ते ओदी प्राप्ति दे वास्ते कोई मशक्कत कर कोई यतन कर कोई अरदासां बेनतियां जो दड़ियां जड़ियां ओ करनियां कर ते सतगुर आगे सीस पेट दे गुरु तो कुर्बान हो जा ते सिर गुरु तो वार देना कर। सो इत्थे समा संपन्न है ए महाराज पातशाह ने अमृत वेले दरगाही फरमान बख्शिश करके निवाजिया ਅਤੇ ਲੜੀਵਾਰ ਗੁਰੂ ਸ਼ਬਦ ਦੀ ਆਪਾਂ ਸਾਂਝ ਕੀਤੀ ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦਾਤਾਰ ਜੀ ਸਮਤ ਦੀ ਦਾਤ ਬਖਸ਼ ਕੇ ਨਿਵਾਜਨਾ ਕਰਨ ਸਮੁੱਚੇ ਪ੍ਰਬੰਧ ਦਾ ਸਮੁੱਚੇ ਸਿੰਘ ਸਾਹਿਬਾਨ ਜੀ ਦਾ ਰੋਮ ਰੋਮ ਕਰਕੇ ਸ਼ੁਕਰਗੁਜ਼ਾਰ ਹਾਂ। ਸਮੁੱਚੇ ਪ੍ਰਬੰਧ ਵੱਲੋਂ ਆਪ ਜੀ ਨੂੰ ਇੱਕ ਬੇਨਤੀ ਹੈ ਮਹਾਨ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਉਹਨਾਂ ਦਾ 300 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜਾ ਜਿਹੜਾ ਹੈ ਉਸ ਸੰਬੰਧ ਅੰਦਰ 11 ਤੋਂ 14 ਮਾਰਚ ਤੱਕ ਵਾਂ ਪਿੰਡ ਤਰਨ ਤਾਰਨ ਸਾਹਿਬ ਉੱਥੇ ਬਹੁਤ ਵੱਡੇ ਪੱਧਰ 'ਤੇ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦਾ ਸ਼ਹੀਦੀ ਦਿਹਾੜਾ 11 ਤੋਂ 14 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਆਪ ਸਾਰਿਆਂ ਨੇ ਇਸ ਸ਼ਤਾਬਦੀ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਨੂੰ ਬੇਨਤੀ ਕਰਦੀ ਹੈ। ਸੋ ਭੁੱਲਾਂ ਦੀ ਖਿਮਾ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ।
ਹਰ ਹਰ ਨਾਮ ਜਪਹੋ ਰਸ ਮੀਠਾ। ਗੁਰਮੁਖ ਹਰ ਰਸ ਅੰਤਰ ਡੀਠਾ। ਅਹਨਿਸ ਰਾਮ ਰਹੋ ਰੰਗ ਰਾਤੇ। ਇਹੋ ਜਪ ਤਪ ਸੰਜਮ ਸਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।